ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਖਾਨ ਬਹਾਦਰ ਜ਼ਕਰੀਆ ਖਾਨ ਸੂਬਾ ਲਾਹੌਰ ਬਹੁਤ ਜ਼ਿਆਦਾ ਭਾਰੀ ਦੁਖੀ ਹੈ ਪਿਸ਼ਾਬ ਦੇ ਬੰਨ ਨਾਲ ਵਿਆਕੁਲ ਹੈ ਮਿੰਨਤ ਤਰਲਾ ਕਰਕੇ ਭਾਈ ਸੁਬੇਗ ਸਿੰਘ ਨੂੰ ਇਹਨੇ ਖਾਲਸੇ ਪਾਸ ਭੇਜਿਆ ਜਥੇਦਾਰ ਨਵਾਬ ਕਪੂਰ ਸਿੰਘ ਜੀ ਹੋਣਾ ਨੇ ਬੇਨਤੀ ਸੁਣੀ ਹੈ ਆਖਿਆ ਪਾਪੀ ਬਖਸ਼ਣ ਯੋਗ ਤਾਂ ਨਹੀਂ ਪਰ ਹੁਣ ਖਾਲਸੇ ਦੀ ਕਲਾ ਵਿਖਾਉਣ ਦਾ ਸਮਾਂ ਵਚਨ ਕੀਤਾ ਭਾਈ ਤਾਰੂ ਸਿੰਘ ਜੀ ਦੀ ਚਰਨਾਂ ਦੀ ਜੁੱਤੀ ਲੈ ਕੇ ਜ਼ਕਰੀਏ ਦੇ ਸਿਰ ਵਿੱਚ ਜਾ ਕੇ ਕੋਈ ਸਿੰਘ ਆਪਣੇ ਹੱਥਾਂ ਨਾਲ ਉਸ ਜੁੱਤੀ ਨੂੰ ਸਪਰਸ਼ ਕਰੇ ਮਾਰੇ ਤਾਂ ਜ਼ਕਰੀਆ ਇਸ ਦੁੱਖ ਤੋਂ ਮੁਕਤ ਹੋ ਸਕਦਾ ਪਰ ਉਹਦੀ ਜ਼ਿੰਦਗੀ ਨਹੀਂ ਅਸੀਂ ਬਖਸ਼ਣੀ ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਭਾਈ ਤਾਰੂ ਸਿੰਘ ਦੀ ਆਗਿਆ ਜ਼ਰੂਰ ਲੈ ਲੈਣੀ ਭਾਈ ਸੁਬੇਗ ਸਿੰਘ ਜੀ ਚੱਲ ਕੇ ਲਾਹੌਰ ਆਏ ਪਹਿਲਾਂ ਭਾਈ ਤਾਰੂ ਸਿੰਘ ਜੀ ਨੂੰ ਬੇਨਤੀ ਕੀਤੀ ਭਾਈ ਤਾਰੂ ਸਿੰਘ ਜੀ ਨੇ ਖਾਲਸੇ ਪੰਥ ਦਾ ਬੜਾ ਅਦਬ ਤੇ ਸਤਿਕਾਰ ਰਖਾਇਆ ਆਖਿਆ ਜੇ ਪੰਥ ਖਾਲਸੇ ਦਾ ਹੁਕਮ ਹੈ ਤਾਂ ਮੇਰੀ ਕੀ ਤਾਕਤ ਹੈ ਕਿ ਮੈਂ ਖਾਲਸੇ ਪੰਥ ਦੇ ਕੀਤੇ ਹੁਕਮ ਨੂੰ ਰੋਕ ਸਕਾਂ ਜੁੱਤੀ ਲੱਭਣ ਲੱਗੇ ਭਾਈ ਤਾਰੂ ਸਿੰਘ ਦੀ ਪੁਰਾਣੀ ਜੁੱਤੀ ਨਾ ਮਿਲੀ ਜ਼ਕਰੀਏ ਨੇ ਆਖਿਆ ਨਵੀਂ ਜੁੱਤੀ ਬਾਜ਼ਾਰ ਚੋਂ ਲੈ ਕੇ ਭਾਈ ਤਾਰੂ ਸਿੰਘ ਦੇ ਚਰਨਾਂ 'ਚ ਪਵਾ ਕੇ ਲੈ ਕੇ ਆਓ ਨਵੀਂ ਜੁੱਤੀ ਭਾਈ ਤਾਰੂ ਸਿੰਘ ਦੇ ਚਰਨਾਂ 'ਚ ਪਵਾ ਕੇ ਫਿਰ ਉਹ ਜੁੱਤੀ ਜਦੋਂ ਲੈ ਕੇ ਜ਼ਕਰੀਏ ਕੋਲ ਆਏ ਸੁਬੇਗ ਸਿੰਘ ਨੂੰ ਕਹਿੰਦਾ ਤੂੰ ਵੀ ਤਾਂ ਸਿੰਘ ਹੈ ਤੂੰ ਆਪਣੇ ਹੱਥਾਂ ਨਾਲ ਇਹ ਜੁੱਤੀ ਮੇਰੇ ਸਿਰ ਵਿੱਚ ਮਾਰ ਭਾਈ ਸੁਬੇਗ ਸਿੰਘ ਜੀ ਨੇ ਉਹ ਜੁੱਤੀ ਇਹਦੇ ਸਿਰ ਵਿੱਚ ਮਾਰੀ ਅਤੇ ਉਸੇ ਵੇਲੇ ਇਹਦੇ ਪਿਸ਼ਾਬ ਦਾ ਬੰਨ ਟੁੱਟ ਗਿਆ ਸੁਖੀ ਹੋ ਗਿਆ ਕਹਿੰਦਾ ਅੱਜ ਦੀ ਇਸ ਘੜੀ ਤੋਂ ਮੈਂ ਬਲਿਹਾਰ ਧੰਨ ਗੁਰੂ ਕਾ ਖਾਲਸਾ ਹੈ ਮੈਂ ਖਾਲਸੇ ਪੰਥ ਦੀ ਇਸ ਕਲਾ ਨੂੰ ਦਿਲੋਂ ਕਬੂਲ ਕਰਦਾ ਦਿਲੋਂ ਮੰਨਦਾ ਕਹਿੰਦਾ ਸਾਰੇ ਲਾਹੌਰ ਵਿੱਚ ਵਧਾਈਆਂ ਵਜਾਓ ਦੀਪਮਾਲਾ ਕਰੋ ਅਗਲੇ ਦਿਨ ਭਾਈ ਸੁਬੇਗ ਸਿੰਘ ਨੂੰ ਆਪਣੀ ਕਚਹਿਰੀ 'ਚ ਸੱਦ ਕੇ ਕਹਿੰਦਾ ਜੀ ਮੰਗੋ ਕੀ ਚਾਹੀਦਾ ਇੱਕ ਨਵਾਬੀ ਛੱਡ ਕੇ ਜੋ ਮੰਗੇਗਾ ਦੇ ਦਿਆਂਗਾ ਭਾਈ ਸੁਬੇਗ ਸਿੰਘ ਨੇ ਆਖਿਆ ਹੁਣ ਸਮਾਂ ਹੈ ਆਖਿਆ ਮੈਨੂੰ ਕੋਤਵਾਲ ਬਣਾ ਦੇ ਲਾਹੌਰ ਦਾ ਭਾਈ ਸੁਬੇਗ ਸਿੰਘ ਨੂੰ ਕੋਤਵਾਲ ਬਣਾ ਦਿੱਤਾ ਭਾਈ ਸਾਹਿਬ ਦੇ ਨਾਂ ਦੀ ਟਕਸਾਲ ਲਾ ਕੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੰਬਰ ਦੇ ਨਾਂ 'ਤੇ ਸਿੱਕਾ ਚਲਾ ਦਿੱਤਾ ਚਬੂਤਰੇ ਵਿੱਚ ਆ ਕੇ ਭਾਈ ਸੁਬੇਗ ਸਿੰਘ ਜੀ ਜਾਣਦੇ ਸਨ ਕਿ ਹੁਣ ਇੱਕ ਦੋ ਰਾਤਾਂ ਦੀ ਬਾਤ ਹੈ ਜ਼ਕਰੀਆ ਕੋਈ ਜ਼ਿਆਦਾ ਸਮਾਂ ਜਿਉਂਦਾ ਨਹੀਂ ਰਹੇਗਾ ਉਹਦੇ ਜਿਉਂਦਿਆਂ ਜਿਉਂਦਿਆਂ ਜਿਹੜੇ ਕੰਮ ਹੁੰਦੇ ਨੇ ਪੰਥ ਦੇ ਭਲੇ ਵਾਸਤੇ ਉਹ ਕਰ ਲਵਾਂ ਸਭ ਤੋਂ ਪਹਿਲਾਂ ਉਹ ਚਰਖੜੀ ਜਿਹਦੇ 'ਤੇ ਸਿੰਘਾਂ ਨੂੰ ਚੜਾਇਆ ਜਾਂਦਾ ਸੀ ਉਹ ਚਰਖੜੀ ਪੁਟਾ ਦਿੱਤੀ ਉੱਥੋਂ ਚੌਂਕ 'ਚੋਂ ਨਖਾਸ ਚੌਂਕ 'ਚੋਂ ਸਿੰਘਾਂ ਦੇ ਸਿਰਾਂ ਦੇ ਜਿਹੜੇ ਗੰਜ ਸਨ ਉਹ ਤੁਰਵਾ ਕੇ ਉਹਨਾਂ ਦਾ ਸੰਸਕਾਰ ਕਰਵਾ ਕੇ ਉਸ ਜਗ੍ਹਾ 'ਤੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰ ਦਿੱਤੀ ਇੱਦਾਂ ਹੋਰ ਵੀ ਖਾਲਸੇ ਪੰਥ ਦੇ ਜਿਹੜੇ ਹਿੱਤ ਦੇ ਕੰਮ ਸਨ ਉਹ ਭਾਈ ਸੁਬੇਗ ਸਿੰਘ ਜੀ ਨੇ ਕੀਤੇ ਹਨ ਇੰਨੇ ਨੂੰ ਇੱਧਰ ਜ਼ਕਰੀਆ ਖਾਨ 22ਵੇਂ ਦਿਨ ਜਿਸ ਦਿਨ ਭਾਈ ਸਾਹਿਬ ਦਾ ਖੋਪਰ ਲਾਇਆ ਉਸ ਦਿਨ ਤੋਂ ਲੈ ਕੇ 22 ਦਿਨ ਬੀਤ ਗਏ ਨੇ 22ਵੇਂ ਦਿਨ ਜ਼ਕਰੀਏ ਦੇ ਪ੍ਰਾਣ ਨਿਕਲੇ ਔਰ ਇਹ ਆਪਣਾ ਤਨ ਤਿਆਗ ਗਿਆ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਕੁੱਪਾ ਰਿੜ ਗਿਆ ਕਿਉਂਕਿ ਇਹ ਨਹੀਂ ਸੀ ਕਹਿੰਦੇ ਸੂਬੇਦਾਰ ਮਰ ਗਿਆ ਕਿਉਂਕਿ ਸੂਬੇਦਾਰ ਤਾਂ ਕਿਸੇ ਦੂਸਰੇ ਨੇ ਬਣ ਜਾਣਾ। ਕੁੱਪਾ ਰਿੜਦਾ ਸ਼ਬਦ ਵਰਤਦੇ ਸੀ, ਜੇ ਕੋਈ ਬਾਦਸ਼ਾਹ ਮਰਦਾ ਸੀ ਫੇਰ ਹੀ ਸੀ ਕਹਿੰਦੇ ਬਾਦਸ਼ਾਹ ਮਰ ਗਿਆ, ਉਦੋਂ ਵੀ ਇਹੀ ਕਹਿੰਦੇ ਸਨ ਕੁੱਪਾ ਰਿੜ ਗਿਆ। ਤੋ ਸਿੰਘਾਂ ਅਤੇ ਹਿੰਦੂਆਂ ਦੇ ਘਰਾਂ ਵਿੱਚ ਵਧਾਈਆਂ ਵੱਜਣ ਲੱਗੀਆਂ ਕਿ ਪਾਪੀ ਮਾਰਿਆ ਗਿਆ। ਭਾਈ ਤਾਰੂ ਸਿੰਘ ਨੇ ਜਿਹੜਾ ਪ੍ਰਣ ਕੀਤਾ ਸੀ, ਭਾਈ ਤਾਰੂ ਸਿੰਘ ਦਾ ਪ੍ਰਣ ਪੂਰਾ ਹੋਇਆ। ਇੱਧਰ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਖਬਰ ਹੋਈ ਤੇ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਭਾਣਾ ਵਰਤਾਇਆ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਦੀ ਇਹ ਪਾਵਨ ਕਥਾ, ਗੁਰੂ ਪੰਥ ਦੀ ਕਥਾ, ਗੁਰੂ ਖਾਲਸੇ ਦੀ ਕਥਾ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਕੁੱਪਾ ਰੁੜਿਓ ਜਗ ਕਏ, ਪਰੀ ਸ਼ਹਿਰ ਮੈਂ ਰੋਰ।
ਸਾਰੇ ਲਾਹੌਰ ਸ਼ਹਿਰ ਵਿੱਚ ਰੌਲਾ ਪੈ ਗਿਆ, ਘਰ ਘਰ 'ਚ ਚਰਚਾ ਹੋਣ ਲੱਗੀ, ਕੁੱਪਾ ਰਿੜ ਗਿਆ। ਕੁੱਪਾ ਰੁੜ ਗਿਆ ਤੋਂ ਭਾਵ ਕਿ ਜ਼ਕਰੀਆ ਖਾਨ ਦੀ ਮੌਤ ਹੋ ਗਈ ਹੈ, ਜ਼ਕਰੀਆ ਮਰ ਗਿਆ। ਇਹ ਗੱਲ ਘਰ ਘਰ ਵਿੱਚ ਪਹੁੰਚ ਗਈ, ਲਾਹੌਰ ਸ਼ਹਿਰ ਦੇ ਵਿੱਚ ਸਾਰੇ 'ਚ ਰੌਲਾ ਪੈ ਗਿਆ।
ਸਿੰਘ ਅਚਾਨਕ ਆਕਯੋ ਤਾਰੂ ਸਿੰਘ ਜੀ ਕੋਰ।
ਇਹ ਖਬਰ ਜਿੱਥੇ ਭਾਈ ਤਾਰੂ ਸਿੰਘ ਜੀ ਬੈਠੇ ਸਨ, ਭਾਈ ਸਾਹਿਬ ਜੀ ਦਾ ਅੱਜ ਵੀ ਉੱਥੇ ਸ਼ਹੀਦਗੰਜ ਸਥਾਨ ਬਣਿਆ ਹੋਇਆ ਚੌਂਕ 'ਚ, ਨਿਖਾਸ ਚੌਂਕ 'ਚ ਲਾਹੌਰ ਸ਼ਹਿਰ ਵਿੱਚ, ਜਿੱਥੇ ਭਾਈ ਸਾਹਿਬ ਜੀ ਬੈਠੇ ਸਨ, ਪਿਛਲੇ 22 ਦਿਨਾਂ ਤੋਂ ਬੈਠੇ ਨੇ, ਸਿਰ ਤੋਂ ਖੋਪਰ ਲੈ ਗਿਆ ਹੋਵੇ ਤੇ ਅਡੋਲ ਹੋ ਕੇ ਭਾਈ ਤਾਰੂ ਸਿੰਘ ਜੀ 22 ਦਿਨ ਹੋ ਗਏ ਨੇ ਬੈਠੇ ਨੇ ਇਸ ਪ੍ਰਣ ਕਰਕੇ ਕਿ ਜ਼ਕਰੀਏ ਨੂੰ ਮਾਰ ਕੇ ਉਹਨੂੰ ਆਪਣੀ ਜੁੱਤੀ ਅੱਗੇ ਲਾ ਕੇ ਤੋੜ ਕੇ ਫਿਰ ਆਪਣਾ ਸਰੀਰ ਤਿਆਗਣਾ। ਇਹ ਪ੍ਰਣ ਕੀਤਾ ਸੀ ਭਾਈ ਤਾਰੂ ਸਿੰਘ ਨੇ ਤੇ ਜਿੱਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਬੈਠੇ ਸਨ ਉੱਥੇ ਇੱਕ ਸਿੰਘ ਨੇ ਆ ਕੇ ਭਾਈ ਤਾਰੂ ਸਿੰਘ ਜੀ ਨੂੰ ਇਹ ਖਬਰ ਦਿੱਤੀ। ਭਾਈ ਸਾਹਿਬ ਜੀ ਨੂੰ ਆ ਕੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ, ਪਾਪੀ ਜ਼ਕਰੀਆ ਮਰ ਗਿਆ, ਜ਼ਕਰੀਆ ਆਪਣਾ ਸਰੀਰ ਤਿਆਗ ਗਿਆ ਹੈ।
ਜੋ ਪਈ ਤਬ ਸਿੰਘ ਜੀਓ ਬਚਨੇ ਉਚਾਰਾ।
ਭਾਈ ਤਾਰੂ ਸਿੰਘ ਜੀ ਨੇ ਜਦੋਂ ਜ਼ਕਰੀਏ ਦੀ ਮੌਤ ਬਾਰੇ ਸੁਣਿਆ, ਇਹ ਖਬਰ ਸੁਣੀ, ਸੁਣ ਕੇ ਭਾਈ ਤਾਰੂ ਸਿੰਘ ਜੀ ਬੋਲੇ, ਕਹਿਣ ਲੱਗੇ,
ਲਿਆਵੋ ਲੱਕੜੀ ਚਿੱਖ ਕਰੋ ਤਿਆਰਾ।
ਭਾਈ ਸਾਹਿਬ ਕਹਿੰਦੇ, ਚਲੋ ਫਿਰ ਹੁਣ ਸਾਡਾ ਵੀ ਸਰੀਰ ਤਿਆਗਣ ਦਾ ਸਮਾਂ ਆ ਗਿਆ। ਜੇ ਜ਼ਕਰੀਆ ਮਰ ਗਿਆ ਉਹਦੇ ਮਰਨ ਤੱਕ ਹੀ ਅਸੀਂ ਆਪਣਾ ਸਰੀਰ ਸੰਭਾਲ ਕੇ ਰੱਖਿਆ ਸੀ। ਖਾਲਸਾ ਜੀ ਨੂੰ ਕਹਿੰਦੇ ਨੇ ਗੁਰਮੁਖ ਜਨਮ ਤੇ ਮਰਨ ਦੇ ਚੱਕਰ ਵਿੱਚ ਨਹੀਂ ਹਨ, ਗੁਰਮੁਖ ਆਵਹਿ ਜਾਹੇ ਨਿਸੰਗ। ਗੁਰਮੁਖ ਆਉਂਦੇ ਵੀ ਆਪਣੀ ਮਰਜ਼ੀ ਨਾਲ ਨੇ ਔਰ ਜਾਂਦੇ ਵੀ ਆਪਣੀ ਮਰਜ਼ੀ ਆਪਣੀ ਸਵੈ ਇੱਛਾ ਦੇ ਨਾਲ ਨੇ, ਨਹੀਂ ਤਾਂ ਸਿਰ ਤੋਂ ਖੋਪਰ ਲੈ ਜਾਏ। ਤੇ ਪ੍ਰਕਿਰਤੀ ਦਾ ਨਿਯਮ ਹੈ ਕਿ ਸਿਰ ਤੋਂ ਖੋਪਰ ਲੈ ਜੇ, ਦਿਮਾਗ ਦਾ ਹਿੱਸਾ ਨੰਗਾ ਹੋ ਜਾਏ ਤੇ ਬੰਦਾ ਕੁਝ ਸਮਾਂ ਹੀ ਜਿਉਂਦਾ ਰਹਿੰਦਾ। ਪਰ ਇੱਥੇ ਭਾਈ ਸਾਹਿਬ 22 ਦਿਨ ਹੋ ਗਏ ਨੇ ਬੈਠੇ ਨੇ, ਤਾਂ ਇਹ ਪ੍ਰਮਾਣ ਹੈ ਕਿ ਭਾਈ ਸਾਹਿਬ ਵਰਗੇ ਮਹਾਂਪੁਰਖ ਜਨਮ ਤੇ ਮਰਨ ਦੇ ਚੱਕਰ ਵਿੱਚ ਨਹੀਂ। ਇਹੋ ਜਿਹੜੇ ਗੁਰਮੁਖ ਨੇ ਭਾਈ ਤਾਰੂ ਸਿੰਘ ਜੀ ਵਰਗੇ, ਉਹ ਕੇਵਲ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ, ਪਰਉਪਕਾਰ ਵਾਸਤੇ ਆਉਂਦੇ ਨੇ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਕੇਵਲ ਐਸੇ ਪਰਉਪਕਾਰੀ ਗੁਰਮੁਖ ਆਉਂਦੇ ਨੇ ਸੰਸਾਰ ਵਿੱਚ, ਜੋ ਨਾ ਜਨਮ ਵਿੱਚ ਨੇ ਨਾ ਮਰਨ ਵਿੱਚ ਨੇ। ਜਦੋਂ ਭਾਈ ਸਾਹਿਬ ਨੇ ਸੁਣਿਆ ਕਿ ਕੁੱਪਾ ਰੁੜ ਗਿਆ, ਜ਼ਕਰੀਆ ਮਰ ਗਿਆ, ਤੇ ਭਾਈ ਸਾਹਿਬ ਕਹਿੰਦੇ, ਚੰਗਾ ਭਾਈ ਫਿਰ ਹੁਣ ਸਾਡਾ ਵੀ ਸਮਾਂ ਆ ਗਿਆ ਸਰੀਰ ਤਿਆਗਣ ਦਾ, ਜਾਓ ਭਾਈ ਗੁਰਮੁਖੋ ਲੱਕੜੀਆਂ ਇਕੱਠੀਆਂ ਕਰੋ, ਲੱਕੜੀਆਂ ਇਕੱਠੀਆਂ ਕਰਕੇ ਉਹਦੀ ਚਿਖਾ ਤਿਆਰ ਕਰੋ।
ਸੁਨਤ ਸਿੰਘ ਬਿਦ ਸੋਈ ਕਰੀ।
ਜਿਹੜੇ ਉੱਥੇ ਸਿੱਖ ਸਨ, ਸੇਵਕ ਸਨ ਭਾਈ ਤਾਰੂ ਸਿੰਘ ਦੀ ਸੇਵਾ ਵਿੱਚ, ਭਾਈ ਸਾਹਿਬ ਦਾ ਬਚਨ ਸੁਣਦਿਆਂ ਉਸੇ ਵੇਲੇ ਉਹਨਾਂ ਸਿੱਖਾਂ ਨੇ ਉਸੇ ਤਰ੍ਹਾਂ ਤਿਆਰੀ ਕੀਤੀ, ਲੱਕੜੀਆਂ ਆਦਿਕ ਇਕੱਠੀਆਂ ਕੀਤੀਆਂ।
ਜਿਖਾ ਤਿਆਰ ਦੇਰ ਬਿਨ ਤਰੀ,
ਬਿਨਾਂ ਦੇਰੀ ਤੋਂ ਸਿੰਘਾਂ ਨੇ ਤੁਰਤ ਫੁਰਤ ਚਿਖਾ ਤਿਆਰ ਕਰ ਦਿੱਤੀ ਲੱਕੜੀਆਂ ਦੀ।
ਤੋ ਸਿੰਘ ਜੀ ਬੋ ਕਾਹਲ ਤਰੀ,
ਭਾਈ ਤਾਰੂ ਸਿੰਘ ਜੀ ਵੀ ਹੁਣ ਬੜੇ ਕਾਹਲੇ ਨੇ, ਬੜੀ ਛੇਤੀ ਨਾਲ ਹੁਣ ਆਪਣਾ ਤਨ ਤਿਆਗਣਾ ਚਾਹੁੰਦੇ ਹਨ।
ਬਹੁ ਖੁਸ਼ੀਆਂ ਸੋ ਦੇਈ ਭਰੀ,
ਭਾਈ ਤਾਰੂ ਸਿੰਘ ਦੀ ਦੇਹ ਖੁਸ਼ੀਆਂ ਨਾਲ ਭਰੀ ਹੋਈ ਹੈ, ਖੇੜੇ ਨਾਲ ਭਰੀ ਹੋਈ ਹੈ। ਇੰਨੀ ਖੁਸ਼ੀ ਹੈ ਕਿ ਮੈਂ ਹੁਣ ਸਰੀਰ ਤਿਆਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ, ਗੁਰੂ ਕਲਗੀਧਰ ਦੇ ਚਰਨਾਂ ਵਿੱਚ ਚੱਲਿਆ। ਇੰਨੀ ਖੁਸ਼ੀ ਭਾਈ ਤਾਰੂ ਸਿੰਘ ਦੇ ਹਿਰਦੇ ਵਿੱਚ ਆਪਣੇ ਸਰੀਰ ਨੂੰ ਤਿਆਗਣ ਦੀ ਹੈ।
ਸਤ ਗੁਰ ਪੈਜ ਖਾਲਸੇ ਰਾਖੀ, ਰਹੇ ਜਗਤ ਮੈਂ ਜੁਗ ਜੁਗ ਸਾਖੀ।
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਹਿੰਦੇ ਸਤਿਗੁਰਾਂ ਨੇ ਆਪਣੇ ਖਾਲਸੇ ਦੀ ਪੈਜ ਰੱਖ ਲਈ ਹੈ, ਆਪਣੇ ਖਾਲਸੇ ਦੀ ਪੱਤ ਰੱਖ ਲਈ ਹੈ। ਹੁਣ ਇਹ ਜਿਹੜੀ ਬਾਤ ਹੈ ਇਹ ਜੁਗਾਂ ਜੁਗਾਂ ਤੱਕ ਸੰਸਾਰ ਵਿੱਚ ਰਹੇਗੀ। ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਇਹ ਸਾਖੀ ਸਾਰੇ ਸੰਸਾਰ ਵਿੱਚ ਉਜਾਗਰ ਰਹੇਗੀ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਖਾਲਸੇ ਪੰਥ ਦੀ ਪੈਜ ਰੱਖੀ ਹੈ।
ਹੁਤੋ ਅੰਮ੍ਰਿਤ ਸਰ ਜਲ ਜੋ ਮੰਗਾਇਓ,
ਭਾਈ ਤਾਰੂ ਸਿੰਘ ਜੀ ਨੇ ਪਹਿਲਾਂ ਹੀ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਜਲ ਮੰਗਵਾ ਲਿਆ ਸੀ। ਭਾਈ ਸਾਹਿਬ ਜਾਣਦੇ ਸਨ ਕਿ ਸਰੀਰ ਤਿਆਗਣਾ, ਉਸ ਦਿਨ ਜਲ ਦਾ ਇਸ਼ਨਾਨ ਕਰਾਂਗੇ। ਭਾਈ ਤਾਰੂ ਸਿੰਘ ਜੀ ਨੇ ਅੰਮ੍ਰਿਤਸਰ ਸਰੋਵਰ ਦਾ ਜਲ, ਉਹ ਸਰੋਵਰ ਜਿਹਦੇ ਬਾਰੇ ਮੇਰੇ ਸਤਿਗੁਰੂ ਕਹਿੰਦੇ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਐਸਾ ਪਵਿੱਤਰ ਪਾਵਨ ਅੰਮ੍ਰਿਤ ਕਾਲ। ਉਸ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਦਾ ਜਲ ਜੋ ਸਿੱਖਾਂ ਕੋਲੋਂ ਭਾਈ ਤਾਰੂ ਸਿੰਘ ਜੀ ਨੇ ਪਹਿਲਾਂ ਹੀ ਮੰਗਵਾ ਕੇ ਰੱਖਿਆ ਹੋਇਆ ਸੀ।
ਆਪ ਸਿੰਘ ਇਸ਼ਨਾਨ ਕਰਾਇਓ,
ਅੰਮ੍ਰਿਤਸਰ ਸਰੋਵਰ ਦੇ ਉਸ ਨਿਰਮਲ ਜਲ ਨਾਲ, ਜਿਸ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੀ ਦਾਤ ਗੁਰਸਿੱਖ ਰੋਜ਼ ਗੁਰੂ ਸਾਹਿਬ ਦੇ ਚਰਨਾਂ ਚੋਂ ਮੰਗਦੇ ਨੇ, ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਕੇ ਦਰਸ਼ਨ ਔਰ ਇਸ਼ਨਾਨ, ਇਹ ਦਾਤ ਰੋਜ਼ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਚੋਂ ਮੰਗਦੇ ਨੇ। ਉਸੇ ਪਾਵਨ ਅੰਮ੍ਰਿਤਸਰ ਸਰੋਵਰ ਦੇ ਜਲ ਨਾਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਇਸ਼ਨਾਨ ਕੀਤਾ। ਜਿਹੜੇ ਨਾਲ ਸਿੱਖ ਸੇਵਕ ਸਨ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇਸ਼ਨਾਨ ਕਰਵਾਇਆ ਹੈ।
ਕੜਾ ਪ੍ਰਸ਼ਾਦ ਕਰਾਇਓ ਤਬਈ,
ਭਾਈ ਸਾਹਿਬ ਦੇ ਦੱਸਣ ਮੁਤਾਬਕ ਕਿ ਸਿੱਖਾਂ ਨੇ ਭਾਈ ਸਾਹਿਬ ਦੇ ਕਹਿਣ ਮੁਤਾਬਕ ਕੜਾ ਪ੍ਰਸ਼ਾਦ ਦੀ ਬੇਗ ਤਿਆਰ ਕੀਤੀ ਹੈ।
ਸ਼ਬਦ ਪੜਾਇਓ ਜਪ ਜੀ ਸਬਈ,
ਖਾਲਸਾ ਜੀ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਆ ਗਈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਆਪ ਕੀਤਾ, ਨਾਲ ਜਿੰਨੇ ਸਿੱਖ ਸੇਵਕ ਸਿੰਘ ਸਨ ਉਹਨਾਂ ਨੇ ਬਹਿ ਕੇ ਭਾਈ ਸਾਹਿਬ ਦੇ ਸਮੇਤ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ।
ਆਨੰਦ ਪੜਾਏ ਕਰੀ ਅਰਦਾਸ,
ਸ੍ਰੀ ਆਨੰਦ ਸਾਹਿਬ ਦਾ ਪਾਠ ਕੀਤਾ। ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਭਾਈ ਤਾਰੂ ਸਿੰਘ ਜੀ ਨੇ ਇੱਕ ਸਿੱਖ ਕੋਲੋਂ ਅਰਦਾਸ ਕਰਵਾਈ ਹੈ।
ਸਿੰਘ ਸਭੂ ਠਾਂਡੇ ਤਿਸ ਪਾਸ,
ਸਾਰੇ ਸਿੰਘ ਉਸ ਵੇਲੇ ਖਲੋਤੇ ਨੇ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਨ।
ਪਰ ਅਰਦਾਸ ਫਿਰ ਮਾਥ ਚੁਕਾਇਓ,
ਅਰਦਾਸ ਕਰਨ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸੀਸ ਝੁਕਾਇਆ, ਸਾਰੇ ਸਿੱਖਾਂ ਨੇ ਮੱਥਾ ਝੁਕਾਇਆ।
ਗਏ ਗਰੜ ਜਿਉਂ ਸਾਸ ਉਡਾਇਓ,
ਖਾਲਸਾ ਜੀ ਜਿਵੇਂ ਗਰੜ ਉੱਡਦਾ ਨਾ, ਗਰੜ ਇੱਕ ਪੰਛੀ ਹੈ, ਇਹਦੀ ਉਡਾਰੀ ਬੜੀ ਉੱਚੀ ਹੁੰਦੀ ਹੈ, ਕਹਿੰਦੇ ਜਿਵੇਂ ਗਰੜ ਉੱਡਦਾ ਹੈ ਏਦਾਂ ਭਾਈ ਤਾਰੂ ਸਿੰਘ ਜੀ ਨੇ ਆਪਣੇ ਸਰੀਰ ਵਿੱਚੋਂ ਸਾਸ ਉਡਾ ਦਿੱਤੇ ਨੇ। और अपने पांच भौतिक शरीर नू त्याग दिता है।
पहुंचे हो जाए सच्ची दरगाह,
सच्ची दरगाह विच भाई तारू सिंह जी जा पहुंचे हन।
सुबेग सिंह जंबर तुरता है,
इधर भाई सुबेग सिंह जंबर नू खबर हुई के भाई तारू सिंह जी अपना शरीर त्याग गए ने अपना प्राण पूरा करके।
देओ चिखा तर अगन लगाई,
भाई सुबेग सिंह जी ने आप अपनी देख रेख विच भाई तारू सिंह जी दे पावन शरीर दा अंतम संस्कार कीता है। आप चिखा दे विच भाई तारू सिंह जी दा शरीर अगन भेट कीता है।
भड़क उठी तबई तुरताई,
भाई सुबेग सिंह जंबर ने आप अग्नि दित्ती है चिखा नू, एक दम सारी चिखा दे विच अग जेड़ी है वो मच उठी है।
दोहरा ठारे से दो साल पर बीते बिक्रम राए,
खालसा जी 1802 संमत बिक्रमी दा साल है, यानी कि जेड़ा अंग्रेजी दा ईस्वी साल है वो 1745 ईस्वी, 1745 ईस्वी विच भाई साहब भाई तारू सिंह जी ने इस प्रकार अपना शरीर त्यागया एहो जिहा वड्डा भारी साका करके।
तारू सिंह तब लै तुरे ओ जूत सोते सिर लाए,
1802 संमत बिक्रमी विच भाई तारू सिंह जी पापी जकरीए नू अपनी जुत्ती अगे ला के ओनू अगे टोर के जुत्ती अगे ते फिर भाई साहब जी ने अपना शरीर त्यागया ते सचखंड नू गए हन।
जो पई शहीद सिंह लैन आए गुर प्यारे,
कहिंदे भाई तारू सिंह जी नू लैन वास्ते शहीदी फौजां आईयां ने, शहीद सिंह आए ने बड़े सोहणे दीवान लैके, भाई साहब भाई तारू सिंह जी नू लैन लई आए हन।
शब्द पड़े बाजे दो तारे,
खालसा जी ओ जेडे शहीद आए ने ना उना दे हत्थां विच दो तारे ने, उना दे हत्थां विच साज ने, ओ नाले साज बजाउंदे ने नाले गुरबाणी दे शब्द पढ़दे ने। भाई साहब भाई तारू सिंह जी नू लैन लई आए, गुरबाणी दा कीर्तन करदे ने और पढ़ते ने, सेवक की ओड़क निभी प्रीत, जीवत साहिब सेवियो अपना चलते राख्यो चीत, पढ़ते ने गुरमुख जन्म सवार, दरगह चलिया सच्ची दरगह जाए सच्चा पिड़ मल्लिया, इस प्रकार दे नालो शब्दां नू गाउंदे हन।
हाथ कोड़े सो कोतल आए,
कहते बड़े बड़े वधिया विबान लैके आए ने भाई तारू सिंह जी वास्ते।
तारू सिंह विबान बिठाए,
बड़े सुंदर विबान दे विच भाई तारू सिंह जी नू बड़े अदब ते सत्कार नाल उना शहीद सिंघा ने शहीदी फौजा ने बिठाया है।
निवाब लैन को सो जम आए,
भाई तारू सिंह जी नू लैन वास्ते शहीद सिंह आए ने, शहीदी फौजा आईया ने, उधर पापी जकरीए नू लैन वास्ते जमदूत आए ने, उसे समय जकरीए नू लैन वास्ते जमदूत आए हन।
हथी जूते सूलन जड़ाए,
तो जिन्ने जमदूत ने ना उन्हां दे हत्थां विच वड्डियां वड्डियां जुत्तियां फड़ियां होईयां ते जुत्तियां दे थल्ले किल्लां लाईयां होईयां मेखां, उन्हां दे थल्ले सूलां लाईयां होईयां हन।
नवाब उन्हें फड़ दो जख पाया,
मेखां वालियां जुत्तियां ने ना जिन्हां थल्ले सूल लगे हुए ने, जुत्तियां मार मार के जकरीए नू उन्हां ने अगे लाया होया जमदूतां ने, ते दोजक दे विच नरकां दे विच जाके पाया है।
सो जूती ने तो हुक्म फरमाया,
जदों नरकां विच पा दिता ना उत्थे बकायदा इहदी सजा मुकर्र कीती गई जकरीए दी, आख्या पापी जिन्नी देर नरकां विच रहेगा रोज सवेरे एक सौ जुत्ती इहदे सिर च मारनी है, सौ जुत्ती ही शाम नू मारनी है, सवेरे शाम नियम दे नाल सौ सौ जुत्तियां दे सिर विच मार दियां हन।
तारू सिंह को कुर्सी बहायो,
इस तरह जकरीए नू नरकां विच जा सुट्टिया जमदूतां ने, ਇਧਰ ਭਾਈ ਤਾਰੂ ਸਿੰਘ ਜੀ ਨੂੰ ਇੱਕ ਬੜੀ ਸੁੰਦਰ ਕੁਰਸੀ ਤੇ ਬਿਠਾਇਆ ਹੈ।
ਸ਼ਹੀਦਨ ਸਿਰ ਸ਼ਹੀਦ ਬਣਾਇਓ,
ਜਿੰਨੇ ਸ਼ਹੀਦ ਨੇ ਉਹਨਾਂ ਸ਼ਹੀਦਾਂ ਵਿੱਚੋਂ ਭਾਈ ਤਾਰੂ ਸਿੰਘ ਜੀ ਨੂੰ ਸ਼੍ਰੋਮਣੀ ਸ਼ਹੀਦ ਬਣਾਇਆ ਹੈ।
ਗੁਰ ਗੋਬਿੰਦ ਸਿੰਘ ਸੁੱਤ ਜੈ ਚਾਰ,
ਖਾਲਸਾ ਜੀ ਉਹ ਸੱਚਖੰਡ ਦਾ ਪਾਵਨ ਦਰਬਾਰ ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਬਿਰਾਜਮਾਨ ਹਨ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿੱਥੇ ਮਹਾਰਾਜ ਗੁਰੂ ਕਲਗੀਧਰ ਦੇ ਚਾਰ ਸਾਹਿਬਜ਼ਾਦੇ ਹਨ।
ਭਇਓ ਤਾਰੂ ਸਿੰਘ ਡਿਓਡੀਦਾਰ,
ਪਾਵਨ ਦਰਬਾਰ ਦੇ ਡਿਓਡੀ ਬਰਦਾਰ ਭਾਈ ਤਾਰੂ ਸਿੰਘ ਜੀ ਬਣੇ ਹਨ।
ਮਨੀ ਸਿੰਘ ਥੇ ਸੱਜੇ ਪਾਸ,
ਉਸੇ ਦਰਬਾਰ ਦੇ ਇੱਕ ਡਿਓਡੀਦਾਰ ਭਾਈ ਮਨੀ ਸਿੰਘ ਜੀ ਵੀ ਪਹਿਲਾਂ ਬਣ ਚੁੱਕੇ ਨੇ, ਸੱਜੇ ਪਾਸੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਡਿਓਡੀ ਬਰਦਾਰ ਹਨ।
ਤਾਰੂ ਸਿੰਘ ਕੀਓ ਖੱਬੇ ਵਾਸ,
ਔਰ ਭਾਈ ਤਾਰੂ ਸਿੰਘ ਜੀ ਖੱਬੇ ਪਾਸੇ ਉਸ ਡਿਓਡੀ ਦੇ ਵਿੱਚ ਹਨ।
ਜੈ ਵਿਜੈ ਕੀ ਪਦਵੀ ਪਾਈ,
ਇਸ ਤਰ੍ਹਾਂ ਜੈ ਵਿਜੈ ਦੀ ਜਿਹੜੀ ਪਦਵੀ ਆ ਉਹ ਭਾਈ ਤਾਰੂ ਸਿੰਘ ਜੀ ਨੂੰ ਪ੍ਰਾਪਤ ਹੋਈ ਹੈ।
ਸਭੇ ਸ਼ਹੀਦਨ ਮੋਹਰੇ ਥਾਈ,
ਸਾਰੇ ਸ਼ਹੀਦਾਂ ਵਿੱਚੋਂ ਮੋਹਰੀ ਥਾਵਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦਾਂ ਦੇ ਨਾਲ ਭਾਈ ਤਾਰੂ ਸਿੰਘ ਜੀ ਨੂੰ ਮਾਣ ਪ੍ਰਾਪਤ ਹੋਇਆ ਹੈ।
ਵਿੱਚ ਲਾਹੌਰ ਸਿੰਘ ਝੰਡਾ ਗਡਾਇਆ,
ਭਾਈ ਤਾਰੂ ਸਿੰਘ ਜੀ ਦੀ ਯਾਦਗਾਰ ਬਣਾਈ ਗਈ ਲਾਹੌਰ ਸ਼ਹਿਰ ਦੇ ਵਿੱਚ। ਭਾਈ ਸੁਬੇਗ ਸਿੰਘ ਜੀ ਨੇ ਭਾਈ ਸ਼ਹੀਦ ਤਾਰੂ ਸਿੰਘ ਦੀ ਯਾਦਗਾਰ ਸਥਾਪਿਤ ਕੀਤੀ। ਭਾਈ ਤਾਰੂ ਸਿੰਘ ਦਾ ਨਿਸ਼ਾਨ ਲਾਹੌਰ ਦੇ ਬਾਜ਼ਾਰ ਦੇ ਵਿੱਚ ਝੁਲਾਇਆ ਗਿਆ।
ਸਭ ਲੋਕਨ ਕੋ ਪਰਚਾ ਦਿਖਾਇਆ,
ਸਾਰੇ ਲਾਹੌਰ ਦੇ ਸ਼ਹਿਰ ਦੇ ਲੋਕਾਂ ਨੂੰ ਭਾਈ ਤਾਰੂ ਸਿੰਘ ਜੀ ਨੇ ਆਪਣਾ ਇਹੋ ਜਿਹਾ ਪਰਚਾ ਵਿਖਾਇਆ ਹੈ।
ਜੋ ਸੁਖ ਸੁਖੇ ਸੋ ਵਰ ਪਾਵੇ,
ਖਾਲਸਾ ਜੀ ਭਾਈ ਤਾਰੂ ਸਿੰਘ ਜੀ ਸ਼ਹੀਦ ਦਾ ਉਹ ਅਸਥਾਨ ਅੱਜ ਵੀ ਲਾਹੌਰ ਦੇ ਬਾਜ਼ਾਰ ਵਿੱਚ ਬਣਿਆ ਹੋਇਆ। ਬੜੀ ਮਾਨਤਾ ਹੋ ਗਈ ਭਾਈ ਸਾਹਿਬ ਦੇ ਅਸਥਾਨ ਦੀ, ਭਾਈ ਤਾਰੂ ਸਿੰਘ ਦੇ ਸੱਚਖੰਡ ਜਾਣ ਤੋਂ ਬਾਅਦ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸਰੀਰ ਦਾ, ਉੱਥੇ ਸ਼ਹੀਦ ਗੰਜ ਬਣਾਇਆ ਗਿਆ ਔਰ ਸਾਰੇ ਸ਼ਹਿਰ ਨੇ ਉਸ ਅਸਥਾਨ ਨੂੰ ਆ ਕੇ ਨਮਸਕਾਰ ਕਰਨੀ, ਮੱਥਾ ਟੇਕਣਾ। ਸਾਰੇ ਸ਼ਹਿਰ ਦੇ ਲੋਕਾਂ ਨੇ ਆ ਕੇ ਜਿਹੜੀ ਸੁਖਣਾ ਸੁਖਣੀ ਉਹ ਸੁਖਣਾ ਉਹਨਾਂ ਦੀ ਪੂਰੀ ਹੋਣੀ।
ਤਾਰੂ ਸਿੰਘ ਤੇ ਸਭ ਕਿਛ ਆਵੇ,
ਜਿਹੜੀ ਵੀ ਕੋਈ ਸੁਖਣਾ ਉੱਥੇ ਸੁਖਦਾ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਤੇ, ਭਾਈ ਤਾਰੂ ਸਿੰਘ ਜੀ ਉਹਨਾਂ ਦੀਆਂ ਸੁਖਣਾ ਪੂਰੀਆਂ ਕਰਦੇ ਹਨ।
ਔਰ ਪੀਰਨ ਕੀ ਪੀਰੀ ਨਾ ਰਹੀ,
ਹਾਲਾਂਕਿ ਲਾਹੌਰ ਸ਼ਹਿਰ ਵਿੱਚ ਹੋਰ ਵੀ ਬੜੇ ਬੜੇ ਪੀਰਾਂ ਦੀ ਪੀਰੀ ਸੀ, ਪਰ ਭਾਈ ਤਾਰੂ ਸਿੰਘ ਨੇ ਕਿਸੇ ਪੀਰ ਦੀ ਪੀਰੀ ਨਹੀਂ ਰਹਿਣ ਦਿੱਤੀ।
ਸਿਰ ਪੀਰਨ ਕੇ ਪੀਰੀ ਭਾਈ,
ਉਹਨਾਂ ਸਾਰੇ ਪੀਰਾਂ ਵਿੱਚੋਂ ਸ਼੍ਰੋਮਣੀ ਪੀਰ ਹੋ ਨਿਬੜੇ ਭਾਈ ਤਾਰੂ ਸਿੰਘ ਜੀ।
ਦੁੱਧ ਪੂਤ ਜੋ ਅੰਨ ਧਨ ਚਾਹੇ,
ਜੇ ਕੋਈ ਦੁੱਧ ਦੀ ਇੱਛਾ ਰੱਖ ਕੇ ਆਉਂਦਾ, ਅੰਨ ਦੀ ਧਨ ਦੀ ਪੁੱਤ ਦੀ ਇੱਛਾ ਰੱਖ ਕੇ ਆਉਂਦਾ, ਭਾਈ ਤਾਰੂ ਸਿੰਘ ਜੀ ਦੇ ਅਸਥਾਨ ਤੇ ਆ ਕੇ ਸੁਖਣਾ ਸੁਖਦਾ ਹੈ, ਉਹਨੂੰ ਦੁੱਧ ਪੁੱਤ ਅੰਨ ਧਨ ਦੀ ਪ੍ਰਾਪਤੀ ਹੁੰਦੀ ਹੈ।
ਤਾਰੂ ਸਿੰਘ ਸੁਖ ਸਭ ਪਾਵੇ,
ਭਾਈ ਤਾਰੂ ਸਿੰਘ ਦੇ ਦਰ ਤੇ ਸੁਖਣਾ ਸੁਖ ਕੇ ਉਹਨਾਂ ਨੂੰ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
ਤਾਰੂ ਸਿੰਘ ਕੀ ਸਾਖੀ ਜੋ ਸੁਣੇ, ਦੇ ਦੁੱਖ ਨੇ ਮਨ ਮੈਂ ਗੁਨੇ।
ਖਾਲਸਾ ਜੀ ਹੁਣ ਤੁਸੀਂ ਸਾਰਿਆਂ ਨੇ ਭਾਈ ਤਾਰੂ ਸਿੰਘ ਦੀ ਸਾਖੀ ਸੁਣੀ ਹੈ। ਪਿਛਲੇ 5-6 ਦਿਨਾਂ ਤੋਂ ਭਾਈ ਤਾਰੂ ਸਿੰਘ ਦਾ ਇਤਿਹਾਸ ਚੱਲ ਰਿਹਾ ਨਾ, ਤੇ ਤੁਸੀਂ ਸਾਰਿਆਂ ਨੇ ਸਾਖੀ ਸੁਣੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਨ੍ਹਾਂ ਨੇ ਭਾਈ ਤਾਰੂ ਸਿੰਘ ਦੀ ਸਾਖੀ ਸੁਣੀ ਹੈ ਉਹਨਾਂ ਨੂੰ ਕੀ ਮਿਲਦਾ, ਉਹਨਾਂ ਨੂੰ ਬਈ ਕੀ ਪ੍ਰਾਪਤ ਹੋਇਆ ਜਿਨ੍ਹਾਂ ਨੇ ਭਾਈ ਤਾਰੂ ਸਿੰਘ ਦੀ ਸਾਖੀ ਸੁਣੀ, ਉਹਨਾਂ ਨੂੰ ਕੀ ਮਿਲਿਆ? ਕਹਿੰਦੇ ਜਿਹੜੇ ਭਾਈ ਤਾਰੂ ਸਿੰਘ ਦੀ ਸਾਖੀ ਮਨ ਲਾ ਕੇ ਪਿਆਰ ਨਾਲ ਸੁਣਦੇ ਨੇ ਉਹਨਾਂ ਨੂੰ ਆਪਣੀ ਦੇਹ ਦਾ ਦੁੱਖ ਨਹੀਂ ਵਿਆਪਦਾ, ਉਹਨਾਂ ਨੂੰ ਆਪਣੇ ਇਸ ਤਨ ਦਾ ਦੁੱਖ ਨਹੀਂ ਵਿਆਪਦਾ, ਉਹ ਇਸ ਤਨ ਦੇ ਦੁੱਖ ਤੋਂ ਨਿਰਾਲੇ ਹੋ ਜਾਂਦੇ ਨੇ। ਜਿਵੇਂ ਭਾਈ ਤਾਰੂ ਸਿੰਘ ਦਾ ਖੋਪਰ ਲੈ ਗਿਆ ਸਿਰ ਤੋਂ, ਪਰ ਉਹਨਾਂ ਨੂੰ ਉਹ ਦਰਦ ਨਹੀਂ ਵਿਆਪਿਆ। 22 ਦਿਨਾਂ ਤੱਕ ਬੈਠੇ ਨੇ ਚੌਂਕੜਾ ਮਾਰ ਕੇ, ਇਸੇ ਤਰ੍ਹਾਂ ਭਾਈ ਤਾਰੂ ਸਿੰਘ ਦੀ ਜਿਹੜੀ ਸਾਖੀ ਸੁਣਦੇ ਨੇ ਉਹਨਾਂ ਨੂੰ ਆਪਣੀ ਦੇਹ ਦਾ ਦੁੱਖ ਨਹੀਂ ਵਿਆਪਦਾ।
ਮਰਨ ਕਾਲ ਨੇ ਕਾਲ ਸੰਤਾਵੇ,
ਔਰ ਮਰਨ ਦੇ ਸਮੇਂ ਉਹਨਾਂ ਨੂੰ ਮੌਤ ਦਾ ਦੁੱਖ ਨਹੀਂ ਸਤਾਵੇਗਾ। ਕਾਲ ਦਾ ਜਿਹੜਾ ਦੁੱਖ ਹੈ ਨਾ ਬੜਾ ਭਿਆਨਕ, ਉਹ ਫਿਰ ਉਹਨਾਂ ਨੂੰ ਨਹੀਂ ਸਤਾਵੇਗਾ।
ਜਮ ਕਿੰਕਰ ਤਿਸ ਨਾਏ ਅਕਾਵੇ,
ਇੱਥੇ ਹੀ ਬਸ ਨਹੀਂ, ਜਿਹੜੇ ਭਾਈ ਤਾਰੂ ਸਿੰਘ ਦੀ ਸਾਖੀ ਸੁਣਨਗੇ, ਭਾਈ ਰਤਨ ਸਿੰਘ ਜੀ ਕਹਿੰਦੇ ਜਮ ਦੂਤ ਉਹਨਾਂ ਦੇ ਉੱਤੇ ਹਾਵੀ ਨਹੀਂ ਹੋ ਸਕਣਗੇ। ਜਮ ਦੂਤ ਉਹਨਾਂ ਦੇ ਉੱਤੇ ਹਾਵੀ ਨਹੀਂ ਹੋਣਗੇ, ਜਮ ਦੂਤ ਉਹਨਾਂ ਨੂੰ ਦੁੱਖ ਨਹੀਂ ਦੇ ਸਕਣਗੇ।
ਸਾਸ ਜਾਏ ਤਿਸ ਸਿੱਖ ਸੁਖਾਲੇ,
ਔਰ ਉਸ ਸਿੱਖ ਦਾ ਮਰਨਾ ਸੁਖਾਲਾ ਹੋ ਜਾਏਗਾ, ਉਹਦੇ ਸਵਾਸ ਸੁਖਾਲੇ ਹੋ ਕੇ ਸਰੀਰ ਚੋਂ ਨਿਕਲਣਗੇ। ਜਿਹਨੂੰ ਗੁਰਬਾਣੀ ਚ ਸਾਹਿਬ ਨੇ ਆਖਿਆ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਐਸੀ ਮੌਤ ਉਹਨਾਂ ਨੂੰ ਪ੍ਰਾਪਤ ਹੋਵੇਗੀ।
ਸਿੱਖੀ ਨਿਭੈ ਕੇਸਨ ਨਾਲੇ,
ਜਿਹੜੇ ਭਾਈ ਤਾਰੂ ਸਿੰਘ ਦਾ ਇਹ ਸਿੱਖੀ ਦਾ ਪ੍ਰਸੰਗ ਸੁਣ ਕੇ ਆਪਣੇ ਹਿਰਦੇ ਚ ਧਾਰਨ ਕਰਨਗੇ, ਉਹਨਾਂ ਦੀ ਸਿੱਖੀ ਅੰਤਲੇ ਸਾਹਾਂ ਤੱਕ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ। ਸਿੱਖੀ ਕੇਸੀ ਸਵਾਸੀ ਨਿਭ ਜਾਏਗੀ।
ਲਿਖੀ ਰਤਨ ਸਿੰਘ ਜੈਸੀ ਸੁਣੀ,
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਮੈਂ ਜਿਵੇਂ ਇਹ ਇਤਿਹਾਸ ਆਪਣੇ ਵਡੇਰਿਆਂ ਕੋਲੋਂ ਆਪਣੇ ਬਜ਼ੁਰਗਾਂ ਕੋਲੋਂ ਭਾਈ ਤਾਰੂ ਸਿੰਘ ਜੀ ਦਾ ਸੁਣਿਆ ਉਸੇ ਤਰ੍ਹਾਂ ਮੈਂ ਇੱਥੇ ਲਿਖ ਦਿੱਤਾ ਹੈ।
ਪੜੋ ਸਵਾਰ ਆਗੇ ਤੁਮ ਗੁਣੀ,
ਇਹ ਗੁਣੀ ਜਨੋ ਅੱਗੇ ਹੁਣ ਸਾਰਾ ਇਤਿਹਾਸ ਤੁਸੀਂ ਵਿਚਾਰ ਕੇ ਪੜੋ, ਇਸ ਨੂੰ ਸੁਣੋ।
ਦੋਹਰਾ ਠਾਰੇ ਸੇ ਦੋ ਉਪਰ ਸਾਲ ਜੋ ਬਿਕਰਮ ਰਾਏ,
ਇਸ ਤਰ੍ਹਾਂ 1802 ਸੰਮਤ ਬਿਕਰਮੀ ਯਾਨੀ ਕਿ 1745 ਈਸਵੀ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਪ੍ਰਣ ਕਰਕੇ ਪਾਪੀ ਜਕਰੀਏ ਨੂੰ ਮਾਰਿਆ ਹੈ।
ਖਾਨ ਬਹਾਦਰ ਮਾਰਿਓ ਤਾਰੂ ਸਿੰਘ ਕਿਸ ਟਾਏ,
ਭਾਈ ਤਾਰੂ ਸਿੰਘ ਨੇ ਜਕਰੀਏ ਪਾਪੇ ਨੂੰ ਘਸੀਟ ਘਸੀਟ ਕੇ ਮਾਰਿਆ, ਬੜੀ ਭਿਆਨਕ ਮੌਤ, ਮਾਰਿਆ ਵੀ ਬਚਨ ਨਾਲ ਹੀ, ਕੋਈ ਕਿਰਪਾਨ ਨਾਲ ਜਾਂ ਕਿਸੇ ਹਥਿਆਰ ਨਾਲ ਨਹੀਂ, ਆਪਣੇ ਬਚਨਾਂ ਦੇ ਤੀਰ ਦੇ ਨਾਲ ਹੀ ਪਾਪੀ ਜਕਰੀਏ ਨੂੰ ਘਸੀਟ ਕੇ ਮਾਰਿਆ ਹੈ।
ਦੋਹਰਾ ਖਾਨ ਬਹਾਦਰ ਜਬ ਮਰਿਓ ਰਹੇ ਪੁੱਤਰ ਉਸ ਦੋਏ,
ਖਾਲਸਾ ਜੀ ਜਕਰੀਆ ਪਾਪੀ ਜਦੋਂ ਮਰ ਗਿਆ ਇਹਦੇ ਫਿਰ ਦੋ ਪੁੱਤਰ ਸਨ, ਇਹਦੇ ਦੋ ਲੜਕੇ ਸਨ ਜਿਹੜੇ ਇਹਦੇ ਪਿੱਛੋਂ ਰਹਿ ਗਏ।
ਲਾਹੌਰੇ ਉਹ ਮੁਲਤਾਨ ਕੇ ਸੂਬੇਦਾਰ ਪਏ ਸੋਏ,
ਇਹਦੇ ਜਿਹੜੇ ਦੋ ਪੁੱਤਰ ਸਨ ਇੱਕ ਤਾਂ ਲਾਹੌਰ ਦਾ ਨਵਾਬ ਬਣ ਗਿਆ, ਦੂਸਰਾ ਮੁਲਤਾਨ ਦਾ ਨਵਾਬ ਬਣ ਗਿਆ। ਇੱਕ ਨੇ ਲਾਹੌਰ ਸਾਂਭ ਲਿਆ ਤੇ ਦੂਸਰੇ ਨੇ ਮੁਲਤਾਨ ਸਾਂਭ ਲਿਆ, ਇਹਦਾ ਲਾਹੌਰ ਤੇ ਮੁਲਤਾਨ ਦੇ ਦੋਵੇਂ ਸੂਬੇਦਾਰ ਬਣ ਗਏ।
ਜੋ ਪਈ ਅਹੀਆ ਖਾਂ ਉਹ ਸ਼ਾਹ ਨਿਵਾਜ,
ਜਕਰੀਏ ਦੇ ਜਿਹੜੇ ਦੋ ਪੁੱਤਰ ਸਨ ਉਹਨਾਂ ਦਾ ਨਾਂ ਕੀ ਸੀ? ਕਹਿੰਦੇ ਇੱਕ ਦਾ ਨਾਂ ਸੀ ਯਹੀਆ ਖਾਂ ਤੇ ਦੂਸਰੇ ਦਾ ਨਾਂ ਸੀ ਸ਼ਾਹ ਨਿਵਾਜ। ਇਹ ਦੋ ਪੁੱਤਰ ਸਨ ਜਕਰੀਏ ਦੇ, ਇਹਨਾਂ ਵਿੱਚੋਂ ਇੱਕ ਲਾਹੌਰ ਦਾ ਨਵਾਬ ਬਣਿਆ ਯਹੀਆ ਖਾਂ ਤੇ ਜਿਹੜਾ ਸ਼ਾਹ ਨਿਵਾਜ ਆ ਉਹ ਮੁਲਤਾਨ ਦਾ ਨਵਾਬ ਬਣਿਆ।
ਦੋਨੋ ਮਿਲ ਕਰ ਕੀਨੋ ਰਾਜ,
ਇਹਨਾਂ ਦੋਨਾਂ ਭਰਾਵਾਂ ਨੇ ਪਹਿਲਾਂ ਤਾਂ ਕੁਝ ਕੁ ਸਮਾਂ ਮਿਲ ਕੇ ਰਾਜ ਕੀਤਾ ਮੁਲਤਾਨ ਤੇ ਲਾਹੌਰ ਤੇ।
ਸ਼ਾਹ ਨਿਵਾਜ ਪੜਾਇਆ ਲਿਓ,
ਹੁਣ ਸ਼ਾਹ ਨਿਵਾਜ ਦੇ ਮਨ ਚ ਲਾਲਚ ਆਇਆ ਕਿ ਮੈਂ ਲਾਹੌਰ ਤੇ ਵੀ ਕਬਜ਼ਾ ਕਰ ਲਵਾਂ, ਲਾਹੌਰ ਤੇ ਕਬਜ਼ਾ ਕਰਨ ਵਾਸਤੇ ਨੂੰ ਆਪਣਾ ਭਰਾ ਮਾਰਨਾ ਪੈਣਾ ਸੀ। ਤੋ ਉਸ ਵੇਲੇ ਸ਼ਾਹ ਨਵਾਜ ਨੇ ਆਪਣੇ ਭਰਾ ਯਹੀਏ ਖਾਨ ਨੂੰ ਜਿਹੜਾ ਲਾਹੌਰ ਦਾ ਨਵਾਬ ਸੀ ਉਹਨੂੰ ਪਕੜ ਲਿਆ, ਉਹਨੂੰ ਗ੍ਰਿਫਤਾਰ ਕਰ ਲਿਆ।
ਲੁੱਟ ਕੁੱਟ ਬਾਹਰ ਕਰ ਦਿਓ,
ਉਹਨੂੰ ਲੁੱਟ ਕੁੱਟ ਕੇ ਬਾਹਰ ਕੱਢ ਦਿੱਤਾ, ਲਾਹੌਰ ਦੀ ਰਿਆਸਤ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ।
ਇਸ ਬਿਦ ਕਾਲ ਕੁਛ ਕ ਬਿਤਾਇਓ,
ਇਸ ਤਰ੍ਹਾਂ ਸ਼ਾਹ ਨਵਾਜ ਨੇ ਕੁਝ ਸਮਾਂ ਫਿਰ ਲਾਹੌਰ ਦੇ ਤਖ਼ਤ ਦੇ ਉੱਤੇ ਮਲਕੀਅਤ ਕੀਤੀ, ਇਸ ਤਰ੍ਹਾਂ ਕੁਝ ਸਮਾਂ ਸ਼ਾਹ ਨਵਾਜ ਨੇ ਬਤੀਤ ਕੀਤਾ।
ਸ਼ਾਹ ਨਿਵਾਜ ਨਵਾਬ ਕਾਇਓ,
ਯਹੀਏ ਖਾਨ ਤੋਂ ਬਾਅਦ ਸ਼ਾਹ ਨਵਾਜ ਲਾਹੌਰ ਦਾ ਨਵਾਬ ਕਹਾਉਣ ਲੱਗਾ। ਇਹ ਆਪਣੇ ਆਪ ਨੂੰ ਨਵਾਬ ਸਦਾਉਣ ਲੱਗਾ।
ਸੋ ਪੀ ਲਾਗੇ ਉਹ ਸਿੰਘਨ ਮਾਰਨ।
ਪਹਿਲਾਂ ਕੁਝ ਕੁ ਸਮਾਂ ਤਾਂ ਇਹਨੇ ਠੰਡ ਰੱਖੀ, ਪਰ ਜਦੋਂ ਲਾਹੌਰ ਦੇ ਤਖ਼ਤ ਤੇ ਕਾਬਜ਼ ਹੋ ਗਿਆ ਨਾ ਸ਼ਾਹਨਵਾਜ, ਇਹਨੇ ਵੀ ਆਪਣੇ ਪਿਓ ਵਾਲੀਆਂ ਕਰਤੂਤਾਂ ਫੜ ਲਈਆਂ, ਜਕਰੀਏ ਖਾਨ ਵਾਲੀਆਂ ਆਦਤਾਂ ਇਹਨੇ ਵੀ ਪਕੜ ਲਈਆਂ, ਇਹ ਵੀ ਹੁਣ ਸਿੰਘਾਂ ਨੂੰ ਮਾਰਨ ਲੱਗਾ, ਸਿੰਘਾਂ ਦਾ ਕਤਲ ਕਰਾਉਣ ਲੱਗਾ।
ਐਸੋ ਪਇਓ ਸਮੇਂ ਕੋ ਕਾਰਨ।
ਇਹੋ ਜੀ ਸਮੇਂ ਦੀ ਖੇਡ ਬਣੀ ਕਿ ਇਹ ਵੀ ਸਿੰਘਾਂ ਦਾ ਦੁਸ਼ਮਣ ਬਣ ਗਿਆ।
ਲਖਪਤ ਜਸਪਤ ਭਏ ਦੀਵਾਨ।
ਜਸਪਤ ਰਾਏ ਤੇ ਦੂਜਾ ਸੀ ਲਖਪਤ ਰਾਏ, ਜਿਹਨੂੰ ਖਾਲਸਾ ਲੱਖੂ ਕਹਿੰਦਾ ਸੀ। ਇਹ ਦੋ ਭਰਾ ਸਨ, ਇਹਨਾਂ ਨੂੰ ਇਹਨੇ ਆਪਣਾ ਦੀਵਾਨ ਬਣਾ ਲਿਆ। ਇਹ ਕਲਾਨੌਰ ਦੇ ਖੱਤਰੀ ਸਨ, ਕਲਾਨੌਰ ਦੇ ਰਹਿਣ ਵਾਲੇ ਸਨ।
ਦੇਪੀ ਸਿੰਘਨ ਮਾਰਨ ਡਏ।
ਲਖਪਤ ਤੇ ਜਸਪਤ ਤੇ ਜਿਹੜੇ ਦੋ ਭਰਾ ਸਨ, ਲਖਪਤ ਰਾਏ ਤੇ ਜਸਪਤ ਰਾਏ, ਜਿਹੜਾ ਜਸਪਤ ਸੀ ਇਹ ਦੀਵਾਨ ਸੀ ਇਹਦਾ, ਇਹ ਲਖਪਤ ਰਾਏ ਦਾ ਭਰਾ ਸੀ, ਇਹ ਪਹਿਲਾਂ ਜਲੰਧਰ ਦਾ ਹਾਕਮ ਸੀ। ਜ਼ਕਰੀਆ ਖਾਨ ਨੇ ਜਦੋਂ ਲਾਹੌਰ ਦਾ ਸੂਬਾ ਸੀ ਇਹਨੂੰ ਏਮਨਾਬਾਦ ਦਾ ਦੀਵਾਨ ਬਣਾ ਦਿੱਤਾ ਸੀ, ਔਰ ਇਹਦੀ ਜਗ੍ਹਾ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਨਵਾਬ ਥਾਪ ਦਿੱਤਾ ਸੀ। ਤੋ ਜਸਪਤ ਰਾਏ ਤੇ ਲਖਪਤ ਰਾਏ ਵੀ ਹੁਣ ਜਿਹੜਾ ਸ਼ਾਹਨਵਾਜ ਆ ਸੂਬਾ ਲਾਹੌਰ, ਇਹਦੇ ਨਾਲ ਰਲ ਕੇ ਸਿੰਘਾਂ ਦਾ ਨੁਕਸਾਨ ਕਰਨ ਲੱਗੇ, ਸਿੰਘਾਂ ਦਾ ਕਤਲ ਕਰਨ ਲੱਗੇ।
ਹੁਣ ਸਿਓ ਖਾਲਸੋ ਲੜ ਮਾਰ ਖਏ।
ਬਹੁਤ ਸਿੰਘ ਲੜ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ ਹਨ।
ਸਿੰਘ ਪੀ ਰੱਖੇ ਪਾਤਸ਼ਾਹੀ ਦਾਵਾ।
ਖਾਲਸਾ ਜੀ ਸਿੰਘ ਵੀ ਕਿਹੜਾ ਲੜਨ ਤੋਂ ਡਰਦੇ ਨੇ, ਉਹ ਵੀ ਪਾਤਸ਼ਾਹੀ ਦਾ ਦਾਵਾ ਰੱਖਦੇ ਨੇ। ਸਿੰਘ ਵੀ ਕਹਿੰਦੇ ਅਸੀਂ ਪਾਤਸ਼ਾਹੀ ਲੈਣੀ, ਹੰਨੇ ਹੰਨੇ ਦੀ ਪਾਤਸ਼ਾਹੀ ਗੁਰਦੇਵ ਨੇ ਸਾਨੂੰ ਦਿੱਤੀ ਹੈ। ਹੁਣ ਸਿੰਘ ਵੀ ਪਾਤਸ਼ਾਹੀ ਦਾ ਦਾਵਾ ਰੱਖਦੇ ਹਨ।
ਮਾਰੇ ਤੁਰਕਨ ਕਰਕੇ ਤਾਵਾ।
ਪਾਤਸ਼ਾਹੀ ਦਾ ਦਾਵਾ ਰੱਖਣਾ ਤੇ ਫਿਰ ਤੁਰਕਾਂ ਨੂੰ ਮਾਰਨਾ ਹੀ ਪੈਣਾ ਸੀ। ਤੂੰ ਸਿੰਘ ਵੀ ਮੌਕਾ ਆਉਣ ਤੇ ਜਦੋਂ ਸਮਾਂ ਮਿਲਦਾ ਦਾ ਲੱਗਦਾ ਹੈ ਤੇ ਧਾਵਾ ਕਰਕੇ ਤੁਰਕਾਂ ਨੂੰ ਮਾਰਦੇ ਹਨ।
ਜੈ ਸਿੰਘਨ ਕੋ ਸੁਣੇ ਸੋ ਡੇਰਾ।
ਤੁਰਕ ਵੀ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਨੇ, ਸੁਣਦੇ ਨੇ ਜਿੱਥੇ ਜਿੱਥੇ ਕਿਸੇ ਸਿੰਘ ਦਾ ਡੇਰਾ।
ਤੁਰਕ ਫੌਜ ਜਾ ਪਾਵੇ ਘੇਰਾ।
ਤੁਰਕਾਂ ਦੀ ਫੌਜ ਉੱਥੇ ਜਾ ਪਹੁੰਚਦੀ ਹੈ ਤੇ ਸਿੰਘਾਂ ਦਾ ਜਿੱਥੇ ਡੇਰਾ ਹੁੰਦਾ ਹੈ ਉੱਥੇ ਜਾ ਕੇ ਚਾਰੇ ਪਾਸਿਆਂ ਤੋਂ ਸਿੰਘਾਂ ਦੇ ਡੇਰੇ ਨੂੰ ਘੇਰਾ ਪਾ ਲੈਂਦੇ ਹਨ।
ਦੋਹਰਾ ਲਰੇ ਮਾਰੇ ਸਿੰਘ ਨੱਠ ਤੁਰੇ, ਤੁਰ ਨੱਠ ਫਿਰ ਮੁੜ ਪਾਏ।
ਸਿੰਘ ਵੀ ਲੜਦੇ ਨੇ, ਖੂਬ ਲੜਦੇ ਨੇ, ਲੜਦਿਆਂ ਮਰਦੇ ਵੀ ਨੇ, ਔਰ ਕਈ ਵਾਰ ਜੇ ਦਾ ਲੱਗਦਾ ਤੇ ਤੁਰਕਾਂ ਦੇ ਘੇਰੇ ਵਿੱਚੋਂ ਨਿਕਲ ਕੇ ਨੱਠ ਵੀ ਜਾਂਦੇ ਹਨ ਤੇ ਕਦੇ ਨੱਠ ਕੇ ਫਿਰ ਤੁਰਕਾਂ ਦੇ ਉੱਤੇ ਆ ਕੇ ਹਮਲਾ ਬੋਲਦੇ ਹਨ।
ਮਾਰ ਭਜੇ ਸਿੰਘ ਜਾਏ ਛਿਪੇ, ਗੈਲੇ ਤੁਰਕ ਅਕਾਏ।
ਤੇ ਸਿੰਘ ਤੁਰਕਾਂ ਨੂੰ ਮਾਰ ਕੇ ਫਿਰ ਭੱਜ ਕੇ ਜੰਗਲਾਂ ਵਿੱਚ ਜਾ ਚ ਲੁਕਦੇ ਨੇ ਤੇ ਜੇ ਤੁਰਕ ਦੌੜਦੇ ਨੇ ਤੇ ਫਿਰ ਤੁਰਕਾਂ ਦੇ ਪਿੱਛੇ ਪਿੱਛੇ ਆਣ ਪੈਂਦੇ ਨੇ। ਏਦਾਂ ਤੁਰਕਾਂ ਨੂੰ ਵੀ ਚੰਗਾ ਨੱਕਦਮ ਕਰਕੇ ਰੱਖਦੇ ਨੇ। ਜੇ ਤੁਰਕ ਸਿੰਘਾਂ ਨੂੰ ਸਤਾ ਰਹੇ ਨੇ ਤੇ ਸਿੰਘਾਂ ਨੇ ਵੀ ਤੁਰਕਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਉਹਨਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਹੈ।
ਜੋ ਪਈ ਅਕ ਪਕ ਸਿੰਘ ਦਿਨ ਸੋ ਗੁਜ਼ਾਰੇ।
ਏਦਾਂ ਦੁੱਖ ਸੁੱਖ ਦੇ ਵਿੱਚ ਅਕ ਪਕ ਕੇ ਸਿੰਘ ਆਪਣੇ ਦਿਨ ਗੁਜ਼ਾਰ ਰਹੇ ਹਨ।
ਉਹਾਂ ਤੇ ਫਿਰ ਅੱਗੇ ਸਿਧਾਰੇ,
ਔਰ ਫਿਰ ਉੱਥੋਂ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਨੇ। ਸਿੰਘ ਇੱਕ ਜਗ੍ਹਾ ਤੇ ਪੱਕਾ ਡੇਰਾ ਨਹੀਂ ਰੱਖਦੇ, ਕਿਉਂਕਿ ਤੁਰਕ ਹਰ ਵੇਲੇ ਤਿਆਰੀ ਰੱਖਦੇ ਨੇ, ਸਿੰਘਾਂ ਦੀ ਸੂਹ ਰੱਖਦੇ ਨੇ। ਇਸ ਕਰਕੇ ਸਿੰਘ ਵੀ ਇੱਕ ਜਗ੍ਹਾ ਤੇ ਡੇਰਾ ਨਹੀਂ ਰੱਖਦੇ, ਅੱਗੇ ਤੋਂ ਅੱਗੇ ਟੁਰਦੇ ਰਹਿੰਦੇ ਹਨ।
ਕਰਨ ਪਾਤਸ਼ਾਹੀ ਆਸਾ ਤਾਰੇ।
ਭਾਵੇਂ ਇਹੋ ਜਿਹਾ ਸਮਾਂ ਪਰ ਸਿੰਘ ਫਿਰ ਵੀ ਪਾਤਸ਼ਾਹੀ ਕਰਨ ਦਾ ਦਾਵਾ ਰੱਖਦੇ ਨੇ। ਕਹਿੰਦੇ ਖਾਲਸਾ ਜੀ ਇਹ ਦਿਨ ਗੁਜ਼ਰ ਜਾਣੇ ਨੇ, ਇਹ ਸਮਾਂ ਬੀਤ ਜਾਣਾ ਹੈ, ਇਹ ਸਮਾਂ ਸਦਾ ਨਹੀਂ ਰਹਿਣਾ। ਅਕਬਰ ਇੱਕ ਦਿਨ ਬੀਰਬਲ ਨੂੰ ਕਹਿਣ ਲੱਗਾ, ਬੀਰਬਲ ਜਿੱਥੇ ਮੈਂ ਆਰਾਮ ਕਰਦਾ ਮੇਰੇ ਸਾਹਮਣੇ ਕੁਝ ਇਹੋ ਜਿਹੇ ਸ਼ਬਦ ਲਿਖ ਜਿਨ੍ਹਾਂ ਨੂੰ ਵੇਖ ਕੇ ਜੇ ਮੈਂ ਦੁਖੀ ਹੋਵਾਂ ਤਾਂ ਖੁਸ਼ ਹੋ ਜਾਵਾਂ ਤੇ ਜੇ ਮੈਂ ਖੁਸ਼ ਹੋਵਾਂ ਤੇ ਦੁਖੀ ਹੋ ਜਾਵਾਂ। ਇਹੋ ਜਿਹਾ ਸ਼ਬਦ ਲਿਖ ਕਿ ਜਿਸ ਨੂੰ ਪੜ੍ਹ ਕੇ ਜੇ ਮੈਂ ਦੁਖੀ ਹੋਵਾਂ ਤੇ ਖੁਸ਼ ਹੋ ਜਾਂ ਤੇ ਜੇ ਖੁਸ਼ ਹੋਵਾਂ ਤੇ ਦੁੱਖ ਹੋ ਜਾਵਾਂ, ਸ਼ਬਦ ਇੱਕੋ ਹੀ ਲਿਖਣਾ। ਬੀਰਬਲ ਨੇ ਕੀ ਕੀਤਾ, ਸਾਹਮਣੇ ਇੱਕ ਸ਼ਬਦ ਲਿਖ ਦਿੱਤਾ ਕਿ ਇਹ ਸਮਾਂ ਬੀਤ ਜਾਏਗਾ, ਇਹ ਸਮਾਂ ਬੀਤ ਜਾਏਗਾ। ਤੇ ਵਾਕਈ ਅਕਬਰ ਜਦੋਂ ਖੁਸ਼ ਹੁੰਦਾ ਸੀ ਤੇ ਉਹ ਪੰਗਤੀ ਵੇਖਦਾ ਸੀ ਤੇ ਵੇਖ ਕੇ ਦੁਖੀ ਹੋ ਜਾਂਦਾ ਸੀ ਵੀ ਇਹ ਸਮਾਂ ਬੀਤ ਜਾਏਗਾ ਖੁਸ਼ੀ ਦਾ, ਤੇ ਜੇ ਦੁਖੀ ਹੋਣਾ ਫਿਰ ਉਹ ਪੰਗਤੀ ਪੜ੍ਹਦੀ ਕਿ ਇਹ ਬੀਤ ਜਾਏਗਾ, ਫਿਰ ਉਹਨੇ ਖੁਸ਼ ਹੋ ਜਾਣਾ। ਵਾਕਈ ਜੀਵਨ ਦਾ ਸੱਤ ਕੁਝ ਇਸੇ ਤਰ੍ਹਾਂ ਦਾ ਹੀ ਹੈ। ਸਿੰਘਾਂ ਨੇ ਆਖਿਆ, ਖਾਲਸਾ ਜੀ ਇਹ ਸਮਾਂ ਕਿਹੜਾ ਸਦਾ ਰਹਿਣਾ, ਕਦੇ ਸਾਡਾ ਵੀ ਸਮਾਂ ਆ ਜਾਏਗਾ, ਇਹ ਸਮਾਂ ਲੰਘ ਜਾਣਾ ਹੈ, ਪਰ ਅਸੀਂ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਣਾ, ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਏ ਦਾ ਸਿਧਾਂਤ ਗੁਰੂ ਸਾਹਿਬ ਸਾਨੂੰ ਦੇ ਗਏ ਨੇ, ਇਹ ਅਸੀਂ ਆਪਣੇ ਹਿਰਦੇ ਚ ਦ੍ਰਿੜ ਕਰਕੇ ਰੱਖਣਾ ਹੈ।
ਪਾਵੇ ਦੁੱਖ ਸੋ ਸੁਖ ਵਿਚਾਰੇ,
ਜੇ ਦੁੱਖ ਵੀ ਆਉਂਦਾ ਨਾ ਸਿੰਘਾਂ ਤੇ ਉਸ ਦੁੱਖ ਨੂੰ ਸੁੱਖ ਕਰਕੇ ਮਨਾਉਂਦੇ ਨੇ। ਅਵਸਥਾ ਇਹੋ ਜੀ ਖਾਲਸੇ ਦੀ, ਦੁੱਖ ਆ ਰਹੇ ਨੇ ਪਰ ਉਹਨਾਂ ਦੁੱਖਾਂ ਨੂੰ ਵੀ ਸੁੱਖ ਕਰਕੇ ਮੰਨ ਰਹੇ ਨੇ। ਹੁਣ ਜਿਹੜਾ ਦੁੱਖ ਨੂੰ ਵੀ ਸੁੱਖ ਕਰਕੇ ਮੰਨ ਲੇ ਖਾਲਸਾ ਜੀ, ਉਹ ਤਾਂ ਦੁਖੀ ਹੋ ਹੀ ਨਹੀਂ ਸਕਦਾ, ਉਹਨੂੰ ਕੌਣ ਦੁੱਖ ਦੇਗਾ। ਜਿਹੜਾ ਦੁੱਖ ਨੂੰ ਵੀ ਸੁੱਖ ਮੰਨ ਲਵੇ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਇਹ ਅਵਸਥਾ ਸੀ ਖਾਲਸੇ ਦੀ। ਦੁੱਖ ਨੂੰ ਵੀ ਸੁੱਖ ਕਰਕੇ ਵਿਚਾਰਦੇ ਹਨ,
ਬਚਨ ਗੁਰੂ ਹਮ ਸਾਚ ਪੀ ਹੋ ਹੈ।
ਕਹਿੰਦੇ ਖਾਲਸਾ ਜੀ ਸਾਡੇ ਸਤਿਗੁਰਾਂ ਦੇ ਜਿਹੜੇ ਬਚਨ ਨੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਬਚਨ, ਬਾਜਾ ਵਾਲੇ ਦਸ਼ਮੇਸ਼ ਪਿਤਾ ਦੇ ਬਚਨ, ਉਹ ਵੀ ਸੱਚ ਹੋਣਗੇ।
ਹੰਨੇ ਹੰਨੇ ਹਮ ਸ਼ਾਈ ਕਰੋ ਹੈ,
ਸਤਿਗੁਰਾਂ ਨੇ ਬਚਨ ਕੀਤਾ ਸੀ ਮੇਰੇ ਸਿੰਘ ਹੰਨੇ ਹੰਨੇ ਦੀ ਪਾਤਸ਼ਾਹੀ ਕਰਨਗੇ। ਹੰਨਾ ਕਹਿੰਦੇ ਨੇ ਘੋੜੇ ਦੀ ਕਾਠੀ ਨੂੰ, ਕਿ ਘੋੜੇ ਦੀ ਕਾਠੀ ਤੇ ਬੈਠੇ ਪਾਤਸ਼ਾਹ ਹੋਣਗੇ, ਯਾਨੀ ਕਿ ਘੋੜਾ ਲੈ ਕੇ ਜਿੱਥੇ ਖਲੋ ਜਾਣਗੇ ਉੱਥੇ ਫਿਰ ਉਹ ਸਿੰਘ ਦਾ ਹੀ ਇਲਾਕਾ ਹੋਵੇਗਾ, ਉਹ ਜਗ੍ਹਾ ਫਿਰ ਹੁਕਮ ਸਿੰਘ ਦਾ ਹੀ ਚੱਲੇਗਾ। ਇਹੋ ਜੀ ਪਾਤਸ਼ਾਹੀ ਮੇਰੇ ਸਿੰਘ ਕਰਨਗੇ, ਇਹ ਬਚਨ ਗੁਰੂ ਕਲਗੀਧਰ ਨੇ ਜਿਹੜੇ ਕੀਤੇ ਨੇ ਇਹ ਸੱਚ ਹੋਣਗੇ।
ਕਉ ਸਿੰਘ ਕਾਨਨ ਮੈਂ ਬਹੇ,
ਖਾਲਸਾ ਜੀ ਕਈ ਸਿੰਘ ਜੰਗਲਾਂ ਵਿੱਚ ਜਾ ਕੇ ਲੁਕ ਕੇ ਦਿਨ ਪਾਸ ਕਰ ਰਹੇ ਨੇ।
ਸ਼ੇਰ ਬਗਿਆੜ ਖੱਡਨ ਮੈਂ ਰਹੇ,
ਕਈ ਸਿੰਘ ਕਾਨਿਆਂ ਦੀਆਂ ਛੰਨਾਂ ਬਣਾਈਆਂ ਹੋਈਆਂ ਜੰਗਲਾਂ ਵਿੱਚ, ਉਹਨਾਂ ਕਾਨਿਆਂ ਦੀਆਂ ਛੰਨਾਂ ਚ ਰਹਿੰਦੇ ਨੇ, ਤੇ ਕਈ ਸਿੰਘ ਸ਼ੇਰਾਂ ਤੇ ਬਘਿਆੜਾਂ ਦੀਆਂ ਜਿਹੜੀਆਂ ਖੱਡਾਂ ਹੁੰਦੀਆਂ ਨੇ ਜੰਗਲਾਂ ਵਿੱਚ, ਉਹਨਾਂ ਖੱਡਾਂ ਵਿੱਚ ਵੀ ਰਹਿੰਦੇ ਹਨ।
ਕਉ ਦਰਿਆਓ ਬਰੇਤੀ ਰਹੇ,
ਕਈ ਸਿੰਘ ਦਰਿਆਵਾਂ ਦੀ ਜਿਹੜੀ ਬਰੇਤੀ ਦਾ ਇਲਾਕਾ ਹੁੰਦਾ ਨਾ, ਦਰਿਆਵਾਂ ਦੇ ਕਿਨਾਰਿਆਂ ਤੇ ਦੂਰ ਦੂਰ ਤੱਕ ਬਰੇਤੀ ਹੁੰਦੀ ਹੈ, ਉਸ ਬਰੇਤੀ ਵਿੱਚ ਰਹਿੰਦੇ ਹਨ।
ਤੁਰਕ ਜਾਏ ਤਾਈ ਥਾਂ ਲਹੇ,
ਪਰ ਜਿਹੜੇ ਤੁਰਕ ਨੇ ਭਾਵੇਂ ਸਿੰਘ ਇਹੋ ਜਿਹੀਆਂ ਔਖੀਆਂ ਥਾਵਾਂ ਤੇ ਰਹਿੰਦੇ ਨੇ, ਉੱਥੇ ਵੀ ਜਾ ਕੇ ਸਿੰਘਾਂ ਨੂੰ ਲੱਭ ਲੈਂਦੇ ਹਨ।
ਦੋਹੂੰ ਔਰ ਜੈ ਹੋਵੇ ਨੀਰ,
ਸਿੰਘ ਉੱਥੇ ਜਾ ਕੇ ਰਹਿਣ ਲੱਗ ਪਏ ਕਈ, ਜਿੱਥੇ ਦੋਹਾਂ ਪਾਸੇ ਪਾਣੀ ਹੋਵੇ, ਸੱਜੇ ਪਾਸੇ ਵੀ ਪਾਣੀ, ਖੱਬੇ ਪਾਸੇ ਵੀ ਪਾਣੀ, ਵਿਚਕਾਰ ਜਿੱਥੇ ਖਾਲੀ ਜਗ੍ਹਾ ਹੋਣੀ ਉੱਥੇ ਜਾ ਕੇ ਡੇਰਾ ਕਰ ਲੈਣਾ।
ਲੁਕੈ ਬਚਾਵੇ ਆਪਣ ਸਰੀਰ,
ਇੱਦਾਂ ਲੁਕ ਕੇ ਛਿਪ ਕੇ ਆਪਣਾ ਸਮਾਂ ਬਤੀਤ ਕਰਦੇ ਹਨ।
ਤੁਰਕ ਫੌਜ ਸੋ ਚਹੂੰ ਵੱਲ ਰੁਕੈ,
ਚਾਰੇ ਪਾਸੇ ਤੁਰਕਾਂ ਦੀਆਂ ਫੌਜਾਂ, ਉਧਰ ਲੱਖੂ ਤੇ ਜਸਪਤ ਰਾਏ ਦੋਵੇਂ ਦੀਵਾਨ ਤੇ ਸ਼ਾਹਦਵਾਗ ਦੀਆਂ ਫੌਜਾਂ ਲੈ ਕੇ ਨੱਠੇ ਹੀ ਫਿਰਦੇ ਨੇ ਸਿੰਘਾਂ ਦੀ ਭਾਲ ਵਿੱਚ।
ਹਾਰ ਬੰਦੂਕਨ ਤਬ ਤਿੰਨ ਫੂਕੇ,
ਜਿਹੜੇ ਤੁਰਕ ਟੁੱਕਦੇ ਨੇ ਨੇੜੇ, ਸਿੰਘ ਵੀ ਫਿਰ ਅੱਗੋਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਦੇ, ਮਾਰ ਮਾਰ ਬੰਦੂਕਾਂ ਦੀਆਂ ਗੋਲੀਆਂ ਤਿਨਾਂ ਦੇ ਤਨਾਂ ਨੂੰ ਫੂਕ ਸੁੱਟਦੇ ਹਨ।
ਸਿੰਘ ਨੀਰ ਮੈਂ ਡੁੱਬ ਡੁੱਬ ਤਰੇ,
ਕਈ ਵਾਰ ਤਾਂ ਇਹੋ ਜਿਹਾ ਸਮਾਂ ਵੀ ਆ ਜਾਣਾ ਕਿ ਕਈ ਸਿੰਘਾਂ ਨੇ ਪਾਣੀ ਵਿੱਚ ਲੁਕ ਕੇ ਜਾਨ ਬਚਾਉਣੀ, ਜੇ ਤੁਰਕ ਆ ਗਏ ਤੇ ਕੋਲੋਂ ਲੰਘ ਰਹੇ ਨੇ ਤੇ ਪਾਣੀ ਦੇ ਵਿੱਚ ਸਿਰ ਸਮੇਤ ਥੱਲੇ ਲੁਕ ਜਾਣਾ, ਪਾਣੀ ਵਿੱਚ ਆਪਣੇ ਆਪ ਨੂੰ ਡਬੋ ਲੈਣਾ, ਪੰਜ ਪੰਜ ਸੱਤ ਸੱਤ ਮਿੰਟ ਤੱਕ ਥੱਲੇ ਡੁੱਬੇ ਰਹਿਣਾ ਤੇ ਤੁਰਕਾਂ ਨੇ ਲੰਘ ਜਾਣਾ, ਫਿਰ ਆਪਣਾ ਮੂੰਹ ਬਾਹਰ ਨੂੰ ਕੱਢਣਾ। ਇਹੋ ਜਿਹਾ ਸਮਾਂ ਵੀ ਆਇਆ ਹੋਇਆ ਸਿੰਘਾਂ ਤੇ।
ਤੁਰਕ ਬੰਦੂਕਨ ਫੁੰਡਨ ਕਰੇ,
ਕਈ ਵਾਰ ਤਾਂ ਸ਼ੱਕ ਦੇ ਵਿੱਚ ਜਦੋਂ ਤੁਰਕਾਂ ਨੂੰ ਸ਼ੱਕ ਪੈਂਦਾ ਵੀ ਇੱਥੇ ਪਾਣੀ ਵਿੱਚ ਹੈ ਕੋਈ, ਤੇ ਉਹ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਸਿੰਘਾਂ ਨੂੰ ਫੁੰਡਣਾ ਚਾਹੁੰਦੇ ਹਨ।
ਦੋਹਰਾ करते कड्डे सो बन लुके बन तज नीर लुकाए।
खालसा जी ये सी खालसे दी उस वेले दी हालत, घर तो कढ दिते ने, घर रह नहीं सी सकदे। हुण जिहड़ा घरां चो कढ़िया जाए वह कित्थे रहिंदा है? वह फिर जंगलां च रहिंदा। कहिंदे घरां विचों कढे होए बन विच जंगलां विच आ के लुकदे ने। फिर तुरकां ने जंगलां च रहना नहीं, जंगलां नूं अग ला देनी, झाड़ां नूं अग ला देनी कि आपे दुखी होके बाहर निकलन। ते जंगलां नूं छड़ के फिर सिंह पानी विच जा के लुकण लग पए, दरियावां विच जा के लुकण लग पए।
जल मैं लुकै तो ने बचे, कहो सिंह कत जाए।
पानी विच भी लुक के हुण सिंह नहीं बचदे, ते दसो फिर इहो जी केड़ी जगह जिथे जा के सिंह बच सकणे? हालत हो गई सिंघा, घरों कढे होए जंगलां विच जा लुके, जंगलां चो कढे ते पानी विच जा लुके, ते पानी विचों भी हुण जाके तुरकां ने गोलियां मार के कढ़ना शुरू कीता, ते हुण केड़ी जगह है ऐसी जिथे जाके सिंह लुक सकण?
जो पई परे निसा छुटे सिंगन ख्याल।
यह गल जरूर सी कि तुरक जेडे सन दिने दिने हमला करदे सी, जदों रात हुंदी सी उदों ये सिंघां दा ख्याल छड़ के जिथे जिथे इन्हां दे पड़ा हुंदे सन उत्थे जाके आराम करदे सन।
तुरक रले मुड़ डेरन नाल।
दिने दिने ता सिंघां दी भाल विच सारा दिन बतीत कर देंदे ने, जदों रात हुंदी है ते जिथे इन्हां तुरकां दा डेरा हुंदा है उत्थे जाके अपने डेरियां विच इन्हां दे दस्ते जा रलदे हन।
मुए सिंघ जो देहे बहाए।
हुण दिने जिहड़े सिंघ शहीद हो गए उन्हां शहीदां नूं फिर सिंघ जल प्रवाही करदे, सस्कार दा भी समां नहीं सी लगदा। फिर जिहड़े सिंह शहीद हो जांदे उन्हां नूं जल प्रवाह कर दिंदे सन रात नूं।
जो जख्मी ते लए उठाए।
जिहड़े जख्मी हुंदे सन उन्हां जख्मियां नूं रात वेले सिंघां ने संभाल लैणा।
दिसे ना जगह जावें जाई।
हुण इहो जी कोई जगह नहीं पंजाब विच नजर आउंदी माझे दे इलाके विच कि सिंह जिथे जा के लुक सकण।
ऐसी ठौर न जा बचाई।
इहो जी कोई थां नहीं लभदी सिंघां नूं जिथे जा के बच सकण।
कोई कहे खिंड इक इक होवो।
सिंह आपो विच गल्लां करदे कोई कहण लगा भाई कल्ले कल्ले हो जाओ, हुण सारे खिंड जो जे कट्ठे रवांगे तां मारे जावांगे, कल्ले कल्ले हो के खिंड जाओ।
कहू कहे खिंड मत पत खोवो।
कई कहंदे ना भाई कल्ला कल्ला तां कोई भी घेर के मार देगा, कट्ठे होवोगे ते जेड़ा कोई मारन आवेगा उहदा मुकाबला तां कर लोगे। कोई कहदा ना भाई कट्ठे होवो, खिंड के अपनी मत ते पत क्यों खोंदे हो।
लड़ो मरो इन तुरकन नाल।
कट्ठे हो के ना तुरकां नाल लड़ो ते मरो।
और बात को बने ना हाल।
मुड़ के फिर कोई गल अपने हाथ नहीं आउणी।
इक कहे हम जावे तई।
पिछों कई सिख जेड़े बहुत परेशान हो जांदे लड़दियां लड़दियां, सारा दिन तुरक लड़दे मारदे ने, रात नूं भी सिंघां नूं आराम करन नूं जगह नहीं लभदी, खाण नूं कुछ नहीं मिलदा। ते विच्चों कई सिंघ कहिंदे जी असीं तां हुण उत्थे चले जावांगे।
लड़नो मरनो होवै सही।
कहिंदे जिथे लड़ना ते मरना सही होवे। आखिरकार कहिंदे रोज रोज दे मरन नालों इक्को वारी जाके लड़ के मर जाइए।
लड़न मरन ते जे नठ जाई।
कहिंदे जे लड़न ते मरन तो नठ जावांगे आपां, इदां ही बचदे रहांगे लड़न मरन तो।
ओ हम किम पावे पातशाही।
सिंघो फिर इह पातशाही किवें मिलेगी आपां नूं? लड़े मरे बिना पातशाहियां नहीं मिलनियां, ये पातशाहियां लैण वास्ते लड़ना मरना पवेगा।
तबई खालसे ठहराई।
एदा सिंह रल के आपस विच विचारा कर रहे ते खालसे ने हुण इस तरह विचार कीती।
हो फौज को गैलो पाई।
कहिंदे खालसा जी आपां इक कम होर करिए, वी दिन दे टाइम आपां नूं इह तुरक दुखी करदे ने, दिने साडे ते हमला करदे ने, गिणती उहनां दी ज्यादा, ते रात नूं जाके आराम करदे ने, ते आपां इदां करिए वी दिने इह साडे ते हमला करदे ने, रात नूं आपां इहनां ते हमला करदे करिए, इहनां नूं क्यों सुख नाल सौण दईए पापियां नूं। ਮਲੇਛਾਂ ਨੂੰ। ਸਿੰਘਾਂ ਨੇ ਹੁਣ ਇਹ ਵਿਚਾਰ ਕਰ ਲਈ ਕਿ ਰਾਤ ਨੂੰ ਇਹਨਾਂ ਦੇ ਡੇਰਿਆਂ ਤੇ ਹਮਲਾ ਕਰੀਏ ਜਿੱਥੇ ਇਹਨਾਂ ਨੇ ਪੜਾਅ ਕੀਤੇ ਹੋਏ ਨੇ।
ਲਈਏ ਘੋੜੇ ਰਾਤ ਜੈ ਸੋਵੇ,
ਜਿੱਥੇ ਤੁਰਕ ਸੁੱਤੇ ਹੁੰਦੇ ਨੇ ਰਾਤ ਨੂੰ ਜਾ ਕੇ ਇਹਨਾਂ ਦੇ ਘੋੜੇ ਖੋਹ ਲਈਏ ਇਹਨਾਂ ਕੋਲੋਂ, ਕਿਉਂਕਿ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ। ਕਹਿੰਦੇ ਇਹਨਾਂ ਦੇ ਸੁੱਤੇ ਪਿਆਂ ਦੇ ਘੋੜੇ ਇਹਨਾਂ ਦੇ ਡੇਰਿਆਂ ਤੋਂ ਖੋਲ ਲਈਏ।
ਜੋ ਪਿਆਦੇ ਅਸਵਾਰ ਸੋ ਹੋਵੇ,
ਜਿਹੜੇ ਸਾਡੇ ਨਾਲ ਪੈਦਲ ਸਿੰਘ ਨੇ ਜਿਨ੍ਹਾਂ ਕੋਲ ਘੋੜੇ ਨਹੀਂ ਉਹਨਾਂ ਨੂੰ ਘੋੜੇ ਮਿਲ ਜਾਣਗੇ। ਇਹਨਾਂ ਤੁਰਕਾਂ ਦੇ ਘੋੜੇ ਇਹਨਾਂ ਦੇ ਡੇਰਿਆਂ ਤੋਂ ਖੋਲ ਲਿਆਈਏ ਜਿੱਥੇ ਇਹਨਾਂ ਨੇ ਡੇਰੇ ਕੀਤੇ ਹੋਏ ਨੇ।
ਯੇ ਸੁਣ ਸਿੰਘ ਕਈ ਭਏ ਤਿਆਰ,
ਇਹ ਸੁਣ ਕੇ ਕਈ ਸਿੰਘਾਂ ਨੇ ਕਮਰ ਕੱਸੇ ਕਰ ਲਏ। ਕਹਿੰਦੇ ਜੀ ਹੁਣੇ ਚੱਲੋ ਬੋਲੀਏ ਹੱਲਾ। ਇਹ ਨਹੀਂ ਸੀ ਵੀ ਦੂਜੇ ਸਿੰਘ ਰੋਕ ਟੋਕ ਕਰਨ ਲੱਗ ਪੈਂਦੇ ਸੀ, ਜੇ ਕੋਈ ਚੰਗੀ ਵਿਚਾਰ ਹੁੰਦੀ ਸਾਰੇ ਸਹਿਮਤੀ ਪ੍ਰਗਟ ਕਰ ਦਿੰਦੇ ਸਨ। ਇਹ ਸੁਣ ਕੇ ਕਈ ਸਿੰਘ ਉਸ ਵੇਲੇ ਤਿਆਰ ਹੋ ਗਏ।
ਸੂਤੇ ਤੁਰਕਨ ਲੇਵੋ ਮਾਰ,
ਚਲੋ ਖਾਲਸਾ ਜੀ ਸੁੱਤੇ ਪਏ ਤੁਰਕਾਂ ਨੂੰ ਜਾ ਕੇ ਮਾਰ ਸੁੱਟੀਏ।
ਸੂਰੇ ਸਿੰਘਨ ਯੇ ਠਹਿਰਾਈ,
ਇਦਾਂ ਜਿਹੜੇ ਚੋਣਵੇਂ ਸੂਰਮੇ ਸਿੰਘ ਸਨ ਉਹਨਾਂ ਨੇ ਇਸ ਤਰ੍ਹਾਂ ਦਾ ਮਤ ਠਹਿਰਾ ਲਿਆ।
ਸਿੰਘ ਤੁਰੇ ਉਨ ਗੈਲੇ ਤਾਈ,
ਸਿੰਘ ਜਿੱਥੇ ਉਹ ਦਿਨੇ ਤੁਰਕ ਆਏ ਸੀ ਨਾ ਹਮਲਾ ਕਰਕੇ ਤੇ ਵਾਪਸ ਡੇਰਾ ਕਰੀ ਬੈਠੇ ਸਨ, ਸਿੰਘਾਂ ਨੂੰ ਉਹਨਾਂ ਦੀ ਪੈੜ ਲੱਭੀ ਕੇ ਡੇਰਾ ਕਿੱਥੇ ਆ ਉਹਨਾਂ ਦਾ, ਉੱਥੇ ਹੀ ਸਿੰਘ ਉਹਨਾਂ ਦੇ ਪਿੱਛੇ ਪਿੱਛੇ ਜਾ ਪਹੁੰਚੇ ਨੇ।
ਐਸੀ ਤੋਰ ਸਿੰਘ ਉੱਠ ਚੱਲੇ,
ਇਹੋ ਜੀ ਤੌਰ ਨਾਲ ਸਿੰਘ ਉੱਠ ਕੇ ਚੱਲੇ ਹਨ।
ਤੁਰਕਨ ਫੌਜ ਕੇ ਸੰਗ ਰਲੇ,
ਜਿੱਥੇ ਤੁਰਕਾਂ ਦੀ ਫੌਜ ਸੀ ਉੱਥੇ ਸਿੰਘ ਆ ਰਲੇ ਹਨ।
ਦੋਹਰਾ ਸਿੰਘ ਸੋਡੇਰਾ ਵੇਖ ਕੇ, ਵੜੇ ਫੌਜ ਮੈਂ ਜਾਏ।
ਤੁਰਕਾਂ ਦਾ ਡੇਰਾ ਵੇਖਿਆ, ਤੁਰਕ ਬੇਫਿਕਰ ਹੋ ਕੇ ਸੁੱਤੇ ਪਏ ਸਨ ਦਿਨ ਦੀ ਥਕਾਵਟ ਲਾਹਣ ਵਾਸਤੇ, ਕੋਈ ਸ਼ਰਾਬ ਪੀ ਕੇ ਸੁੱਤਾ ਪਿਆ ਸੀ, ਕੋਈ ਮਸਤ ਹੋਇਆ ਲੇਟਿਆ ਪਿਆ ਸੀ। ਸਿੰਘ ਜਾ ਪਹੁੰਚੇ, ਜਾ ਡੇਰੇ ਤੇ ਹਮਲਾ ਬੋਲਿਆ ਇਹਨਾਂ ਦੇ।
ਤੁਰਕ ਸੋ ਥੱਕੇ ਸੋਏ ਗਏ, ਲੱਗਿਓ ਖਾਲਸੇ ਦਾਏ।
ਤੁਰਕ ਥੱਕੇ ਹੋਏ ਸਨ, ਸਾਰੇ ਦਿਨ ਦੇ ਸੌ ਗਏ, ਖਾਲਸੇ ਦਾ ਧਾ ਲੱਗ ਗਿਆ। ਖਾਲਸੇ ਨੇ ਜਾ ਹੱਲਾ ਬੋਲਿਆ।
ਜੋ ਪਈ ਤਬ ਸਿੰਘਨ ਘੋੜੇ ਲਏ ਖੋਲ,
ਸਭ ਤੋਂ ਪਹਿਲਾਂ ਸਿੰਘਾਂ ਨੇ ਘੋੜੇ ਖੋਲੇ, ਦੱਬੇ ਪੈਰੀ ਗਏ ਤੇ ਘੋੜਿਆਂ ਨੂੰ ਪਾ ਕੇ ਰਕਾਬਾਂ ਘੋੜਿਆਂ ਤੇ ਮਾਰ ਕੇ ਛਾਲਾਂ ਪਲਾਕੀਆਂ ਬਹਿ ਗਏ ਤੇ ਬਹਿ ਕੇ ਘੋੜਿਆਂ ਤੇ ਫਿਰ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾਏ।
ਉੱਪਰ ਚੜੇ ਸੋ ਸਤਿਗੁਰ ਬੋਲ,
ਸਤਿਗੁਰਾਂ ਦਾ ਨਾਂ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆ। ਪਾਤਸ਼ਾਹ ਘੋੜਾ ਬਖਸ਼ਿਆ, ਸ਼ੁਕਰ ਹੈ ਤੁਹਾਡਾ, ਇਦਾਂ ਘੋੜਿਆਂ ਤੇ ਸਵਾਰ ਹੋਏ ਨੇ।
ਦੂਜੇ ਗੈਲੇ ਲਏ ਲਗਾਏ,
ਤੇ ਜਿਹੜੇ ਘੋੜੇ ਵਾਧੂ ਸਨ ਉਹ ਵੀ ਨਾਲ ਨਾਲ, ਇੱਕ ਇੱਕ ਸਿੰਘ ਨੇ ਦੋ ਦੋ ਘੋੜਿਆਂ ਦੀਆਂ ਰਕਾਬਾਂ ਫੜੀਆਂ, ਤਿੰਨ ਤਿੰਨ ਘੋੜੇ ਨਾਲ ਲੈ ਲਏ ਟੋਰ ਲਏ।
ਗੈਲ ਪੜੇ ਤਿਸ ਆਵੇਂ ਕਾਏ,
ਤੇ ਜਿਹੜੇ ਤੁਰਕ ਸਨ ਉਹਨਾਂ ਨੂੰ ਵੀ ਕਿਸੇ ਕਿਸੇ ਨੂੰ ਜਾਗ ਆਈ, ਉਹਨਾਂ ਵੇਖਿਆ ਵੀ ਸਾਡੇ ਘੋੜੇ ਜਾ ਰਹੇ ਨੇ। ਉਹਨਾਂ ਜਦੋਂ ਹੱਲਾ ਬੋਲਿਆ ਪਿੱਛੇ ਸਿੰਘਾਂ ਤੇ, ਜਿਹੜਾ ਹੁਣ ਆਉਂਦਾ ਪਿੱਛੇ ਇੱਕ ਦਸਤਾ ਸਿੰਘਾਂ ਨੇ ਐਸਾ ਤਿਆਰ ਕੀਤਾ ਕਿ ਜੇ ਤੁਰਕ ਆ ਕੇ ਪੈਣ ਉਹਨਾਂ ਦਾ ਉਹਨਾਂ ਨੂੰ ਰੋਕਣਾ, ਜਿਹੜਾ ਪਿੱਛੇ ਆਉਂਦਾ ਉਹਨੂੰ ਮਾਰ ਕੇ ਝਟਕਾ ਦਿੰਦੇ ਹਨ।
ਦੋਹਰਾ ਜਿਤਨੇ ਘੋੜੇ ਥੇ ਮਰੇ ਉਤਨੇ ਸਿੰਘਨ ਲੀਨ,
ਜਿੰਨੇ ਘੋੜੇ ਸਿੰਘਾਂ ਦੇ ਮਰ ਚੁੱਕੇ ਸਨ ਉਨੇ ਘੋੜੇ ਤੁਰਕਾਂ ਦੇ ਡੇਰੇ ਚੋਂ ਸਿੰਘਾਂ ਨੇ ਲੈ ਲਏ।
ਨਿਤ ਪ੍ਰਤ ਐਸੀ ਬਿਦ ਕਰੇ ਫੌਜ ਤੁਰਕ ਪਈ ਖੀਨ।
ਇਹ ਕੰਮ ਇੱਕ ਦਿਨ ਦਾ ਨਹੀਂ, ਸਿੰਘਾਂ ਨੇ ਰੋਜ਼ ਦੀ ਇਹ ਮਰਿਆਦਾ ਬਣਾ ਲਈ। ਕਹਿੰਦੇ ਵੀ ਇਹ ਨੇਮ ਹੁਣ ਰੋਜ਼ ਦਾ ਹੀ ਰੱਖਣਾ, ਜਿੱਥੇ ਡੇਰਾ ਕਰਨਗੇ ਡੇਰੇ ਤੇ ਇਹਨਾਂ ਦੇ ਹਮਲਾ ਬੋਲਿਆ ਕਰਾਂ। ਇਹਨਾਂ ਨੂੰ ਕਿਉਂ ਸੁੱਖ ਨਾਲ ਸੌਣ ਦੇਈਏ ਜੇ ਸਾਨੂੰ ਨਹੀਂ ਸੁਖੀ ਰਹਿਣ ਦਿੰਦੇ, ਤੇ ਸਾਨੂੰ ਸਾਰਾ ਦਿਨ ਅਕਾ ਕੇ ਥਕਾ ਕੇ ਤੇ ਆਪ ਜਾ ਕੇ ਫਿਰ ਸ਼ਰਾਬਾਂ ਵਿੱਚ ਮਸਤ ਹੋਏ ਜਾ ਕੇ ਸੌਂਦੇ ਨੇ, ਇਹਨਾਂ ਨੂੰ ਸੁੱਖ ਦੇ ਨਾਲ ਨਹੀਂ ਸੌਣ ਦੇਣਾ। ਤੋ ਸਿੰਘਾਂ ਨੇ ਰੋਜ਼ ਰਾਤ ਨੂੰ ਜਾ ਹਮਲਾ ਕਰਨਾ, ਕਈ ਤੁਰਕ ਇੱਦਾਂ ਰਾਤ ਨੂੰ ਮਾਰ ਦੇਣੇ। ਹੁਣ ਤੁਰਕਾਂ ਦਾ ਬਲ ਖੀਣ ਹੋਣ ਲੱਗਾ, ਪਹਿਲਾਂ ਤਾਂ ਬੜੇ ਤਗੜੇ ਸਨ, ਹੁਣ ਇਹਨਾਂ ਦਾ ਬਲ ਖੀਣ ਹੋਣ ਲੱਗਾ।
ਦੇਖੋ ਭਾਈ ਗੁਰ ਕਲਾ ਆਏ ਮਾਰਨ ਓਏ,
ਵੇਖੋ ਭਾਈ ਗੁਰੂ ਪਾਤਸ਼ਾਹ ਦੀ ਕਲਾ ਕਿਹੋ ਜੀ ਵਰਤੀ ਹੈ। ਇਹ ਤੁਰਕ ਸਿੰਘਾਂ ਨੂੰ ਮਾਰਨ ਆਏ ਹੋਏ ਨੇ ਲਾਹੌਰ ਤੋਂ ਬੜੀ ਵੱਡੀ ਫੌਜ ਲੈ ਕੇ। ਇਹ ਖਾਲਸੇ ਨੂੰ ਮਾਰਨ ਵਾਸਤੇ ਆਏ ਹੋਏ ਨੇ।
ਦੇਊ ਮਾਰੇ ਖਾਲਸੇ ਤੁਰਕ ਕਨੇ ਥੇ ਸੋਏ।
ਤੇ ਖਾਲਸੇ ਨੇ ਇਹ ਮਾਰਨ ਆਏ ਤੁਰਕ ਹੀ ਮਾਰ ਮੁਕਾਏ ਹਨ। ਇਹ ਵੇਖੋ ਸਤਿਗੁਰਾਂ ਦੀ ਕਲਾ, ਮਾਰਨ ਆਇਆ ਨੂੰ ਖਾਲਸੇ ਨੇ ਮਾਰ ਮੁਕਾਇਆ, ਬਹੁਤ ਸਾਰੇ ਤੁਰਕ ਮਾਰ ਮੁਕਾਏ ਹਨ।
ਜੋ ਪਈ ਤੁਰਕ ਫੌਜ ਫਿਰ ਬੋਤੀ ਆਵੇ।
ਤੁਰਕਾਂ ਦੀ ਬਹੁਤ ਭਾਰੀ ਫੌਜ ਚੱਲ ਚੱਲ ਕੇ ਆਉਂਦੀ ਹੈ।
ਥੋੜੇ ਸਿੰਘ ਸੁੱਤੇ ਲੁਕ ਜਾਵੇ।
ਜਿੱਥੇ ਥੋੜੇ ਸਿੰਘ ਹੁੰਦੇ ਨੇ ਜਾ ਕੇ ਲੁਕ ਛਿਪ ਜਾਂਦੇ ਹਨ।
ਤਹਾਂ ਲੁਕੇ ਜੇ ਹੋਏ ਵੱਡ ਝੱਲ।
ਉੱਥੇ ਜਾ ਕੇ ਲੁਕਦੇ ਨੇ ਜਿੱਥੇ ਕੋਈ ਵੱਡੀ ਝੱਲ ਹੁੰਦੀ ਹੈ ਜੰਗਲ ਦੀ।
ਲੇਵੇ ਗੜ ਕਾਨਨ ਕੋ ਮਲ।
ਜੰਗਲ ਦਾ ਕੋਈ ਕਿਲਾ ਜਾ ਬਣਾ ਕੇ ਉਹਨੂੰ ਮਲ ਲੈਂਦੇ ਹਨ।
ਰਾਤ ਸਿੰਘ ਹੋਏ ਬਹੁ ਹੁਸ਼ਿਆਰ।
ਦਿਨੇ ਤਾਂ ਲੁਕ ਜਾਂਦੇ ਨੇ, ਰਾਤ ਨੂੰ ਸਿੰਘ ਹੁਸ਼ਿਆਰ ਹੋ ਜਾਂਦੇ ਨੇ, ਸਾਵਧਾਨ ਹੋ ਜਾਂਦੇ ਨੇ।
ਲੇਵੇ ਤੁਰਕਨ ਕੋ ਫਿਰ ਮਾਰ।
ਲਾ ਬੋਲਦੇ ਨੇ ਤੁਰਕਾਂ ਨੂੰ ਜਾ ਕੇ ਮਾਰ ਮੁਕਾਉਂਦੇ ਨੇ ਦਿਨ ਦੇ ਸਮੇਂ।
ਮੈਂ ਤੁਰਕ ਬਹੁਤ ਮਿਲ ਤਾਵੇ।
ਤੇ ਦਿਨ ਦੇ ਸਮੇਂ ਤੁਰਕ ਹਮਲਾ ਕਰਦੇ ਨੇ ਸਿੰਘਾਂ ਉੱਤੇ।
ਲੁਕੇ ਸਿੰਘ ਤਿੰਨ ਹੱਥ ਨਾ ਆਵੇ।
ਦਿਨ ਦੇ ਸਮੇਂ ਸਿੰਘ ਇਹੋ ਜਿਹੀ ਥਾਂ ਤੇ ਜਾ ਕੇ ਲੁਕ ਜਾਂਦੇ ਕਿ ਤੁਰਕਾਂ ਦੇ ਹੱਥ ਨਹੀਂ ਆਉਂਦੇ।
ਤੁਰਕ ਸੋ ਡਰ ਤੇ ਬੜੇ ਨਾ ਝੱਲ।
ਤੁਰਕ ਡਰ ਦੇ ਨਾਲ ਝੱਲਾਂ ਵਿੱਚ ਨਹੀਂ ਵੜਦੇ, ਪਿੱਛੇ ਪਿੱਛੇ ਜੰਗਲਾਂ ਵਿੱਚ ਨਹੀਂ ਆਉਂਦੇ।
ਝੱਲ ਬੜੇ ਸਿੰਘ ਮਾਰਨ ਰਲ।
ਜੇ ਕੋਈ ਤੁਰਕ ਝੱਲ ਵਿੱਚ ਵੜਦਾ ਵੀ ਆ ਤੇ ਸਿੰਘ ਮਾਰ ਕੇ ਨਾਲ ਹੀ ਉਹਨੂੰ ਖਤਮ ਕਰ ਦਿੰਦੇ ਨੇ।
ਝੱਲੋਂ ਸਿੰਘ ਤੋਂ ਬਾਹਰ ਜਾਵੇ।
ਪਰ ਹਾਂ, ਜੇ ਕੋਈ ਸਿੰਘ ਝੱਲ ਚੋਂ ਕਿਤੇ ਬਾਹਰ ਆ ਜਾਵੇ।
ਤੁਰਕਨ ਫੌਜ ਦੂਰ ਸੁਣ ਪਾਵੇ।
ਤੁਰਕਾਂ ਦੀ ਫੌਜ ਜੇ ਦੂਰ ਹੋਵੇ ਨਾ, ਤੇ ਫਿਰ ਕੋਈ ਸਿੰਘ ਜੰਗਲ ਦੀ ਝੱਲ ਵਿੱਚੋਂ ਬਾਹਰ ਚੱਲ ਕੇ ਆਉਂਦਾ, ਨਹੀਂ ਤਾਂ ਕੋਈ ਸਿੰਘ ਬਾਹਰ ਨਹੀਂ ਆਉਂਦਾ।
ਮਾਰਨ ਰਸਤੇ ਦਿੱਲੀ ਲਾਹੌਰ।
ਸਿੰਘ ਦਿੱਲੀ ਤੇ ਲਾਹੌਰ ਦੇ ਰਸਤੇ ਤੇ ਜਾਣ ਵਾਲੀਆਂ ਤੁਰਕਾਂ ਦੀਆਂ ਫੌਜਾਂ ਨੂੰ ਜਾ ਮਾਰਦੇ ਹਨ।
ਕੋਈ ਮਾਰੇ ਰਾਹ ਪਿਛੋਰ।
ਕੋਈ ਪਿਛੋਰ ਦਾ ਰਸਤਾ ਜਾ ਮਾਰਦਾ ਹੈ, ਸਿੰਘ ਜਾ ਹੱਲਾ ਬੋਲਦੇ ਨੇ।
ਅੱਗੇ ਪਿੱਛੇ ਹੋਏ ਲੁੱਟੇ ਲਾਹੌਰ।
ਇਹ ਤਾਂ ਅੱਗੇ ਪਿੱਛੇ ਹੋ ਕੇ ਲਾਹੌਰ ਨੂੰ ਵੀ ਲੁੱਟ ਲੈਂਦੇ ਨੇ, ਲਾਹੌਰ ਦਾ ਖਜ਼ਾਨਾ ਵੀ ਲੁੱਟ ਲੈਂਦੇ ਨੇ।
ਕਰ ਸਿੰਘ ਮਚਾਵੇ ਰੋਰ।
ਇਸ ਤਰ੍ਹਾਂ ਸਿੰਘ ਨਿਤ ਕੋਈ ਨਾ ਕੋਈ ਰੌਲਾ ਗੌਲਾ ਮਚਾਈ ਰੱਖਦੇ ਨੇ, ਤਾਂ ਜੋ ਤੁਰਕਾਂ ਦੇ ਨੱਕ ਦਮ ਹੋ ਹੀ ਰੱਖੇ, ਇਹ ਖਾਲਸੇ ਦੀ ਸ਼ਰਨ ਚ ਪੈ ਜਾਣ। ਏਦਾਂ ਦਾ ਪ੍ਰਤਾਪ ਖਾਲਸਾ ਪੰਥ ਆਪਣਾ ਜ਼ਾਹਰ ਕਰ ਰਿਹਾ, ਪ੍ਰਗਟ ਕਰ ਰਿਹਾ। ਉਹਨਾਂ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੀ ਜੀ। ਵਾਹਿਗੁਰੂ ਵਾਹਿਗੁਰੂ।